मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
साडे कोल योजना है जो कि ओंटारियो नु जोड़ रही है। रोजाना आवाजाही नु घटाउण लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। यही सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटारियो सरकार वल्लों कीती गई है।
मैं हां जसराज सिंह हलन, कॉमन सेंस कंजरवेटिव। जस्टिन ट्रूडो अते जगमीत सिंह वल्लों लाया कार्बन टैक्स पहला ही तेल कीमतां वधा रहा है, हुण कार्बन टैक्स नूं चौगुणा करना चाहुंदे ने। इस दे नाल ट्रकर्स दी कमाई होर कटेगी ते ग्रोसरी समेत महंगाई वधेगी। सिर्फ पीयर पॉलीएव अते कॉमन सेंस कंजरवेटिव लिबरल NDP कार्बन टैक्स खत्म करके ट्रकर्स अते सारे कैनेडियंस लई चीजां सस्तियां करनगे। पीयर पॉलीएव अते कॉमन सेंस कंजरवेटिव वल्लों इक सुनेहा।
स्वीट फैक्टरी दी तक गाली कुजोरे तुम्मा पया जे चारे पासे तुसी भी आओ 1850 आल्बियन रोड इन रेक्सडेल 416213-1165।
भाई सस्ता लाला इंज कर तू 6 दी बजाय 5 लैला। ओहो सल्ला भैन जी कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट दाला सब्जियां दी वन स्टॉप शॉप। नाले साडे कोल इंडिया वाले भांडे प्लेटां बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ਓਂਟਾਰੀਓ ਵਿੱਚ 9 locations ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवाना नु हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन रन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। आरआरएसपी या आरईएसपी करवानी है, इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6472956400. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਦਿਨ ਲੰਘਦੇ ਜਾਂਦੇ ਆ, ਹਫ਼ਤੇ ਮਹੀਨੇ ਲੰਘਦੇ ਜਾਂਦੇ ਆ, ਸਾਲ ਬੀਤਦੇ ਜਾਂਦੇ ਆ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਮਾਂ ਜਿਹੜਾ ਕਿਵੇਂ ਲੰਘ ਗਿਆ। ਆ ਵੇਖ ਲਓ ਜੀ, ਅਕਤੂਬਰ ਮਹੀਨਾ ਚੜ ਗਿਆ। ਅੱਜ ਥੋੜੇ ਦਿਨਾਂ ਦੀ ਗੱਲ ਹੀ ਆ, 1 ਜਨਵਰੀ ਸੀਗਾ, ਤੁਹਾਨੂੰ ਯਾਦ ਹੋਣਾ ਹੈ ਨਾ, ਆਪਾਂ ਪ੍ਰੋਗਰਾਮ ਕਰਦੇ ਹਾਂ ਨਾ, ਬਸ ਐਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਆ ਜੀ, ਸਾਲ ਸ਼ੁਰੂ ਹੋਇਆ। ਅਤੇ ਹੁਣ ਦੇਖ ਲਓ ਤੁਸੀਂ ਬਈ, ਅਕਤੂਬਰ, ਨਵੰਬਰ ਅਤੇ ਦਸੰਬਰ 3 ਮਹੀਨੇ ਰਹਿ ਗਏ, ਜਾਣੀ 1 ਕੁਆਟਰ ਰਹਿ ਗਿਆ, 3 ਕੁਆਟਰ ਨਿਕਲ ਗਏ, ਜਾਣੀ 4 ਹਿੱਸਿਆਂ ਚੋਂ 3 ਹਿੱਸੇ ਨਿਕਲ ਗਏ ਨੇ। ਸਾਨੂੰ ਐਂ ਲੱਗਦਾ ਵੀ 31 ਦਸੰਬਰ ਤਾਂ ਬਸ ਹੁਣੇ ਜਿਹਾ ਹੀ ਸੀਗਾ। ਇਵੇਂ ਜੀ ਸਾਲ ਬੀਤਦੇ ਜਾਂਦੇ, ਜ਼ਿੰਦਗੀਆਂ ਬੀਤਦੀਆਂ ਜਾਂਦੀਆਂ, ਸਮਾਂ ਆਪਣੀ ਤੋਰ ਤੁਰਦਾ ਜਾਂਦਾ, ਅਤੇ ਆਪਾਂ ਇੱਕ ਦੂਜੇ ਦੇ ਮੂੰਹ ਵੱਲ ਝਾਕਦੇ ਰਹਿੰਦੇ ਹਾਂ ਵੀ ਹੈਂ ਆਪਾਂ ਤਾਂ ਉੱਥੇ ਹੀ ਖੜੇ ਹਾਂ, ਪਤਾ ਨਹੀਂ ਜੀ ਉੱਥੇ ਖੜੇ ਹਾਂ ਕਿ ਕਿੱਥੇ ਖੜੇ ਹਾਂ। ਸੱਚਾਈ ਹੈ ਵੀ 1 ਅਕਤੂਬਰ ਆ ਗਿਆ, 9 ਮਹੀਨੇ ਪੂਰੇ ਦੇ ਪੂਰੇ ਨਿਕਲ ਗਏ ਸਾਲ ਦੇ ਵਿੱਚ, ਅਤੇ 9 ਮਹੀਨਿਆਂ ਦੇ ਵਿੱਚ ਕੀ ਪ੍ਰਾਪਤੀ ਕੀਤੀ ਆ, ਕੀ ਗੁਆਇਆ, ਇਹ ਤਾਂ ਆਪਾਂ ਸਾਲ ਦੇ ਐਂਡ ਦੇ ਵਿੱਚ ਕਰਾਂਗੇ। ਕਿਵੇਂ ਰਹੀ ਆ ਜ਼ਿੰਦਗੀ, ਕਿੰਨਾ ਕੁ ਖੁਸ਼ ਰਹੇ ਹੋ, ਕਿੰਨਾ ਕੁ ਉਦਾਸ ਰਹੇ ਹੋ, ਕਿੰਨਾ ਕੁ ਭਾਰ ਚੱਕਿਆ, ਕੋਈ ਨਹੀਂ ਜਦੋਂ ਦਸੰਬਰ ਦਾ ਅਖੀਰਲਾ ਹਫ਼ਤਾ ਹੋਇਆ ਨਾ ਉਦੋਂ ਆਪਾਂ ਕਰਾਂਗੇ। ਪਰ ਇੰਨੀ ਕੁ ਗੱਲ ਜ਼ਰੂਰ ਆ ਬਈ, ਬਈ 4 ਹਿੱਸਿਆਂ ਚੋਂ 3 ਹਿੱਸੇ ਸਾਡਾ ਵਕਤ ਸਾਡੇ ਹੱਥ ਦੇ ਵਿੱਚੋਂ ਨਿਕਲ ਗਿਆ। ਕੀ ਆਪਾਂ ਉਹ ਸਾਰਥਿਕ ਢੰਗ ਨਾਲ ਜਿਉਂਏ ਆ, ਕੀ ਜ਼ਿੰਦਗੀ ਦਾ ਆਨੰਦ ਮਾਣਿਆ ਕਿ ਚੜ੍ਹਦੇ ਸੂਰਜ ਨੂੰ ਤੇ ਛਿਪਦੇ ਸੂਰਜ ਨੂੰ ਵੇਖਦੇ ਰਹੇ ਹਾਂ, ਹੈ ਜੀ। ਚਲੋ ਕੋਈ ਗੱਲ ਨਹੀਂ, 30 ਸਤੰਬਰ ਦਾ ਜਿਹੜਾ ਦਿਨ ਹੁੰਦਾ ਨਾ, ਅੱਜ 1 ਅਕਤੂਬਰ ਆ, 30 ਸਤੰਬਰ ਯਾਨੀ ਸਤੰਬਰ ਦਾ ਜਿਹੜਾ ਕਹਿ ਲਓ ਅਖੀਰਲਾ ਦਿਨ ਸੀ ਜਿਹੜਾ, ਇਹ ਦਿਨ ਨਾ ਇਹਨੂੰ ਲੋਕ ਛੁੱਟੀ ਵਜੋਂ ਵੇਖਦੇ ਆ ਵੀ ਇਹ ਇੱਕ ਛੁੱਟੀ ਸੀ ਜੀ ਸਾਨੂੰ, ਬਸ ਨੈਸ਼ਨਲ ਹੋਲੀਡੇ ਸੀ। ਹੋਲੀਡੇ ਕੋਈ ਹੋਰ ਹੁੰਦੀ ਹੈ, ਐਕਚੁਅਲੀ ਨੈਸ਼ਨਲ ਡੇ ਫਾਰ ਟਰੁੱਥ ਐਂਡ ਰੀਕਨਸਾਈਲੇਸ਼ਨ ਇਹਨੂੰ ਦਿਨ ਆ ਜਿਹੜਾ ਉਹ ਕਿਹਾ ਗਿਆ ਹੈ। ਤੇ ਇਹ ਹੈ ਕੀ ਹੁੰਦਾ ਜੀ, ਟਰੁੱਥ ਐਂਡ ਰੀਕਨਸਾਈਲੇਸ਼ਨ। ਰੀਕਨਸਾਈਲੇਸ਼ਨ ਦਾ ਮਤਲਬ ਆ ਬਈ ਜੇ ਕੋਈ ਤੁਹਾਡਾ ਰਿਸ਼ਤਾ ਤਿੜਕ ਗਿਆ ਕਿਸੇ ਕਰਕੇ, ਤੁਸੀਂ ਪੇਨ ਸਫ਼ਰ ਕੀਤੀ ਆ, ਅਫਸੋਸ ਆ, ਗੁੱਸਾ ਹੈ, ਮਨ ਦੇ ਵਿੱਚ ਰਿਜ਼ੈਂਟਮੈਂਟ ਆ, ਫ੍ਰੈਕਚਰਡ ਰਿਲੇਸ਼ਨਸ਼ਿਪਸ ਨੇ, ਉਹਨਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੂੰ ਹੀਲ ਕਰਨਾ ਤਾਂ ਨਹੀਂ ਕਹਿ ਸਕਦੇ, ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਨਾ ਉਹਨਾਂ ਨੂੰ ਰਿਸਟੋਰ ਕਰਨਾ ਕਹਿ ਲਓ, ਪਰ ਜਿਹੜਾ ਪਹਿਲਾਂ ਹੀ ਰਿਸ਼ਤਾ ਟੁੱਟ ਗਿਆ ਉਹ ਰਿਸਟੋਰ ਹੋ ਸਕਦਾ, ਇਸ ਸੱਚ ਨੂੰ ਕਬੂਲ ਕਰਨਾ। ਇਹ ਕੀ ਹੈ, ਜਿਹੜੇ ਲੋਕ ਜਿਨ੍ਹਾਂ ਲੋਕਾਂ ਦੀ ਧਰਤੀ ਸੀ ਕੈਨੇਡਾ, ਜਿਹੜੇ ਪਹਿਲਾਂ ਦੇ ਇੱਥੇ ਵਸਿੰਦੇ ਸੀਗੇ, ਐਬੋਰੀਜਨਲ ਕਹਿ ਲਓ, ਨੇਟਿਵਸ ਕਹਿ ਲਓ, ਜਿਹੜੇ ਅਸਲੀ ਇਸ ਧਰਤੀ ਦੇ ਮਾਲਕ ਆ, ਵੈਸੇ ਤਾਂ ਮਾਲਕ ਸਾਰੇ ਨੇਚਰ ਹੀ ਆ, ਪਰ ਜਿਹੜੇ ਪਹਿਲਾਂ ਤੋਂ ਮੁੱਢ ਤੋਂ ਵਸਦੇ ਸੀ ਇੱਥੇ, ਮੂਲ ਨਿਵਾਸੀ ਜਿਨ੍ਹਾਂ ਨੂੰ ਕਹਿੰਦੇ ਆਪਾਂ, ਜੋ ਜਿਹੜਾ ਕੁਝ ਉਹਨਾਂ ਦੇ ਨਾਲ ਹੋਇਆ, ਕੀ ਕੁਝ ਹੋਇਆ ਸਾਨੂੰ ਤਾਂ ਸਾਡੀ ਇੱਕ ਖਾਸ ਆਦਤ ਆ ਵੀ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਅਸੀਂ ਆਪਣਾ ਢੋਲ ਵਜਾਉਂਦੇ ਰਹਿੰਦੇ ਹਾਂ, ਆਪਣਾ ਢੰਡੋਰਾ ਪਿੱਟਦੇ ਰਹਿੰਦੇ ਹਾਂ, ਆਪਣੇ ਕਲਚਰ ਬਾਰੇ ਸਾਨੂੰ ਪਤਾ। ਚੰਗੀ ਗੱਲ ਆ, ਪਿਛਲੇ ਸਮੇਂ ਤੋਂ ਇਹ ਜਿਵੇਂ ਜਿਵੇਂ ਅਸੀਂ ਵਿਦੇਸ਼ਾਂ ਜਾਣ ਲੱਗੇ ਹਾਂ, ਸਾਨੂੰ ਆਪਾਂ ਉਹਨਾਂ ਦੇਸ਼ਾਂ ਦੇ ਜਿੱਥੇ ਜਿੱਥੇ ਆਪਾਂ ਸੈਟਲ ਹੋ ਰਹੇ ਹਾਂ ਉਹਨਾਂ ਦੇਸ਼ਾਂ ਦੇ ਕਲਚਰ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਚੰਗੀ ਗੱਲ ਹੈ, ਚੰਗਾ ਰੁਝਾਨ ਆ, ਥੋੜੇ ਲੋਕ ਸਮਝਦੇ ਨੇ, ਬਹੁਤੇ ਲੋਕ ਕਹਿੰਦੇ ਅਸੀਂ ਸਮਝ ਕੇ ਕੀ ਕਰਨਾ, ਡਾਲਰ ਛਾਪੋ ਬਸ ਠੀਕ ਹੈ, ਹੈ ਨਾ। ਜ਼ਰੂਰੀ ਹੈ ਜੀ ਸਮਝਣਾ। ਵੈਸੇ ਤਾਂ ਜਿੰਨਾ ਕੁ ਕੁਝ ਬੰਦਾ ਹਾਸਲ ਕਰ ਸਕਦਾ, ਦੁਨੀਆਂ ਕਿਵੇਂ ਬਣੀ, ਕਿਹੜੇ ਦੇਸ਼ਾਂ ਚ ਕੀ ਕੁਛ ਹੁੰਦਾ ਸੀ, ਧਰਤੀ ਕੀ ਆ, ਨੇਚਰ ਕੀ ਆ, ਕੁਦਰਤ ਕੀ ਆ, ਉਹਨੂੰ ਫਰੋਲਣ ਦੀ ਕੋਸ਼ਿਸ਼ ਕਰੀਏ। ਜ਼ਿੰਦਗੀ ਚ ਨਾ ਸੰਤੁਸ਼ਟੀ ਜੀ ਆਉਂਦੀ ਆ, ਕੰਟੈਂਟਮੈਂਟ ਆਉਂਦਾ ਤੇ ਚੰਗਾ ਲੱਗਦਾ। ਪਰ ਚੰਗਾ ਉਹਨਾਂ ਨੂੰ ਹੀ ਲੱਗਦਾ, ਮੈਨੂੰ ਸਮਝ ਨਹੀਂ ਲੱਗਦੀ ਜਿਹਨਾਂ ਨੂੰ ਇਹ ਚੰਗਾ ਲੱਗਦਾ। ਦੂਜੇ ਨੂੰ ਲੱਗਦਾ ਐਵੇਂ ਟਾਈਮ ਖਰਾਬ ਹੋਈ ਜਾਂਦਾ, ਉਹ ਕਹਿੰਦਾ ਕੁਛ ਅੱਜ ਦਾ ਕੰਮ ਕਰ ਲਓ, ਉਹ ਕਹਿੰਦਾ ਜੇ 8 ਘੰਟੇ ਲਾ ਲਏ 2 ਘੰਟੇ ਹੋਰ ਲਾ ਲਓ, ਹੈ ਨਾ। ਅਲੱਗ ਅਲੱਗ ਨੇਚਰ ਆ, ਪਰ ਇਹ ਆ ਜੀ ਕੁਦਰਤ ਦੇ ਡੂੰਘੇ ਭੇਦ ਭਾਵੇਂ ਕੋਈ ਨਹੀਂ ਜਾਣ ਸਕਿਆ, ਪਰ ਜਿੰਨੇ ਕੁ ਜਾਣ ਸਕੇ ਨੇ ਉਹ ਇਸੇ ਕਰਕੇ ਜਾਣ ਸਕੇ ਆ ਕਿਉਂਕਿ ਕੁਝ ਲੋਕ ਕੋਸ਼ਿਸ਼ ਕਰਦੇ ਨੇ। ਅਲੱਗ ਅਲੱਗ ਦੇਸ਼ਾਂ ਦੀ ਹਿਸਟਰੀ ਆ ਜਿਹੜੀ ਜਦੋਂ ਫਰੋਲਦੇ ਆ ਨਾ, ਜਿਹਨਾਂ ਨੂੰ ਹਿਸਟਰੀ ਦੇ ਵਿੱਚ ਹਿਸਟਰੀ ਪੜ੍ਹ ਕੇ ਆਨੰਦ ਆਉਂਦਾ, ਆਪਾਂ ਨੂੰ ਵੀ ਆਪਣਾ ਕਲਚਰ ਆਪਣੀ ਹਿਸਟਰੀ ਪੜ੍ਹ ਕੇ ਬੜਾ ਆਨੰਦ ਆਉਂਦਾ, ਪਰ ਹੁਣ ਆਹ ਹੀ ਆਪਣਾ ਦੇਸ਼ ਆ, ਜਦੋਂ ਇਸ ਦੇਸ਼ ਦੇ ਕਲਚਰ ਤੇ ਹਿਸਟਰੀ ਵੱਲ ਆਪਾਂ ਨਿਗਾਹ ਮਾਰਦੇ ਹਾਂ ਤਾਂ ਜਿਹੜੇ ਮੂਲ ਨਿਵਾਸੀ ਸੀ ਇੱਥੋਂ ਦੇ ਉਹਨਾਂ ਤੋਂ ਬਹੁਤ ਕੁਝ ਖੋਲਿਆ ਗਿਆ, ਸਾਰੀ ਧਰਤੀ ਖੋਹ ਲਈ ਗਈ ਆ। ਯੂਰਪ ਦੇ ਵਿੱਚੋਂ ਜਿਹੜੇ ਲੋਕ ਉੱਠ ਕੇ ਆਏ ਸੀ ਉਹਨਾਂ ਨੇ ਖੋਹੀ ਆ, ਕਿਉਂਕਿ ਉਹ ਮੁਕਾਬਲਤਨ ਦੂਜਿਆਂ ਨਾਲੋਂ, ਮੈਂ ਇਹ ਤਾਂ ਨਹੀਂ ਕਹਿੰਦਾ ਵੀ ਦੂਜਿਆਂ ਨਾਲੋਂ ਅਕਲਮੰਦ ਸੀ, ਜਿਵੇਂ ਸਾਡੇ ਲੋਕ ਕਹਿ ਦਿੰਦੇ ਹੁੰਦੇ ਆ ਦੇਖੋ ਜੀ ਸਾਡੇ ਤਾਂ ਐਵੇਂ ਹੀ ਸੀ ਜਿਹੜੇ ਬਾਹਰੋਂ ਆਏ ਆ, ਕਹਿੰਦੇ ਆ ਨਾ ਕਹਿੰਦੇ ਗੋਰੇ ਬੜੇ ਅਕਲਮੰਦ ਸੀ। ਮੈਂ ਨਹੀਂ ਕਹਿੰਦਾ ਵੀ ਗੋਰੇ ਅਕਲਮੰਦ ਸੀ, ਮੈਂ ਕੋਈ ਗੋਰਾ ਕੋ ਆਏ ਰੇਸਿਸਟ ਵਰਡ ਨਹੀਂ ਯੂਜ਼ ਕਰ ਰਿਹਾ, ਪਰ ਕਿਉਂਕਿ ਸਾਡੇ ਅਸੀਂ ਬਰਾਊਨ ਰੰਗ ਦੇ ਹਾਂ, ਅਸੀਂ ਫਿਰ ਇਸ ਰੰਗ ਨਾਲ ਸੰਬੋਧਿਤ ਹੁੰਦੇ ਹਾਂ। ਦੁਨੀਆਂ ਦੇ ਸਾਰੇ ਹਿੱਸਿਆਂ ਦੇ ਵਿੱਚ ਚੰਗੇ ਲੋਕ ਵੀ ਨੇ, ਮਾੜੇ ਲੋਕ ਵੀ ਨੇ, ਸਾਡੇ 'ਚ ਬੜੇ ਮਾੜੇ ਨੇ, ਬੜੇ ਚੰਗੇ ਨੇ, ਇਸੇ ਤਰ੍ਹਾਂ ਚਿੱਟੇ ਰੰਗ ਵਾਲੇ ਬੜੇ ਚੰਗੇ ਨੇ, ਬੜੇ ਮਾੜੇ ਵੀ ਨੇ। ਪਰ ਕਿਉਂਕਿ ਬ੍ਰਿਟਿਸ਼ ਹਕੂਮਤ ਸੀ ਜਿਹੜੀ ਇਹਨੇ ਦੁਨੀਆਂ ਭਰ ਦੇ ਉੱਤੇ ਹਕੂਮਤ ਕੀਤੀ ਆ, ਇਹਨਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਕਹਿੰਦੇ ਛਿਪਦਾ ਹੁੰਦਾ, ਤੇ ਰਾਜ ਆ ਜਿਹੜਾ ਉਹੀ ਕਰਦਾ ਜਿਹੜਾ ਚਲਾਕ ਹੋਵੇ, ਬੇਈਮਾਨ ਵੀ ਹੋਵੇ, ਜਿਹੜਾ ਐਕਸਪਲੋਇਟੇਸ਼ਨ ਕਰਦਾ ਹੋਵੇ। ਤੇ ਜਿੱਥੇ ਜਿੱਥੇ ਗਏ ਆ ਇਹਨਾਂ ਨੇ ਜਿੰਨੀ ਕੁ ਐਕਸਪਲੋਇਟੇਸ਼ਨ ਕੀਤੀ ਆ, ਮੇਰਾ ਖਿਆਲ ਉਹਦੇ ਬਾਰੇ ਕਈ ਪ੍ਰੋਗਰਾਮ ਕਰ ਲਓ, ਕਿੰਨੀਆਂ ਕਿਤਾਬਾਂ ਲਿਖੀਆਂ ਪਈਆਂ, ਹੈ ਨਾ। ਚਲੋ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਇੱਥੇ ਨਾ ਇੱਕ ਖਾਸ, ਵੈਸੇ ਤਾਂ ਜਿੱਥੇ ਜਿੱਥੇ ਇਹ ਜਦੋਂ ਦੂਸਰੇ ਦੇਸ਼ ਨੂੰ ਗੁਲਾਮ ਬਣਾਇਆ ਜਾਂਦਾ ਤੇ ਜਿੱਥੇ ਜਿੱਥੇ ਜਾਂਦੇ ਆ ਅਲੱਗ ਅਲੱਗ ਤਰ੍ਹਾਂ ਦੇ ਢੰਗ ਤਰੀਕੇ ਵਰਤਦੇ ਆ ਉੱਥੋਂ ਦੇ ਕਲਚਰ ਨੂੰ ਖਤਮ ਕਰਨ ਲਈ, ਇੱਥੇ ਇਹਨਾਂ ਨੇ ਇੱਕ ਤਰੀਕਾ ਵਰਤਿਆ ਬਈ ਜਿਹੜੇ ਜਦੋਂ ਆਏ ਆ ਇਹ ਭੋਲੇ ਸੀ ਇੱਥੋਂ ਦੇ ਲੋਕ, ਇਹ ਕਹਿੰਦੇ ਵੀ ਤੁਹਾਨੂੰ ਰਹਿਣਾ ਬਹਿਣਾ ਨਹੀਂ ਆਉਂਦਾ, ਤੁਹਾਡੇ ਬੱਚਿਆਂ ਨੂੰ ਅਸੀਂ ਖਾਸ ਕਿਸਮ ਦੀ ਪੜ੍ਹਾਈ ਕਰਾਉਣੀ ਆ, ਤੇ ਉਹਦੇ ਲਈ ਰੈਜ਼ੀਡੈਂਸ਼ੀਅਲ ਸਕੂਲ ਇਹਨਾਂ ਨੇ ਓਪਨ ਕੀਤੇ। ਮੇਨਲੀ ਉਹਨਾਂ ਨੂੰ ਇਹਨਾਂ ਦੀ ਧਾਰਮਿਕ ਸੰਸਥਾ ਚਰਚ ਸੀ ਜਿਹੜੀ ਉਹ ਰਨ ਕਰਦੀ ਹੁੰਦੀ ਸੀ, 1831 ਤੋਂ ਸ਼ੁਰੂ ਕੀਤੇ ਸੀ ਇੱਥੇ, ਤੇ 1880 ਦੇ ਵਿੱਚ ਤਾਂ ਕਹਿੰਦੇ ਗਵਰਨਮੈਂਟ ਨੇ ਕੋਈ ਪਾਲਿਸੀ ਅਡਾਪਟ ਕਰ ਲਈ ਸੀ, ਫੰਡ ਕਰਦੀ ਸੀ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਇਹਨਾਂ ਨੂੰ ਕੈਨੇਡਾ ਦੇ ਵਿੱਚ। ਹੁਣ ਉਹਦਾ ਮੇਨ ਮਕਸਦ ਪਰਦੇ ਦੇ ਪਿੱਛੇ ਉਹਦਾ ਕੰਮ ਇਹ ਸੀਗਾ ਬਈ ਇੱਥੋਂ ਦੇ ਬੱਚਿਆਂ ਨੂੰ ਉਹਨਾਂ ਦੇ ਕਲਚਰ ਦੇ ਨਾਲ ਇਸ ਤਰ੍ਹਾਂ ਤੋੜੋ ਵੀ ਉਹਨਾਂ ਨੂੰ ਇਹ ਗੱਲ ਜਚਾ ਦਿਓ ਵੀ ਤੁਹਾਡਾ ਕਲਚਰ ਮਾੜਾ, ਤੁਸੀਂ ਤਾਂ ਜੰਗਲਾਂ 'ਚ ਰਹਿਣ ਵਾਲੇ ਲੋਕ ਹੋ, ਤੁਹਾਨੂੰ ਖਾਣਾ ਪੀਣਾ ਪਹਿਨਣਾ ਪਛਰਨਾ ਨਹੀਂ ਆਉਂਦਾ, ਤੁਹਾਡੀ ਜਿਹੜੀ ਬੋਲੀ ਆ ਉਹ ਕੋਈ ਬੋਲੀ ਆ, ਸਾਡੀ ਬੋਲੀ ਬਾਹਲੀ ਸੋਹਣੀ ਆ। ਦੇਖੋ ਇਹ ਤਾਂ ਆਪਾਂ ਟਰੁੱਥ ਐਂਡ ਰੀਕਨਸਾਈਲੇਸ਼ਨ ਜਿਹੜਾ ਕਮਿਸ਼ਨ ਆ ਉਹਦੀ ਰਿਪੋਰਟ ਦੇ ਵਿੱਚ ਆਏ ਸਾਰਾ ਕੁਝ। ਤੁਸੀਂ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਹਿਸਟਰੀ ਪੜ੍ਹ ਲਓ, ਕੱਲ੍ਹ ਉਹ ਦਿਨ ਨਿਕਲ ਕੇ ਗਿਆ ਸੀ ਤਾਂ ਆਪਾਂ ਥੋੜੀ ਜਿਹੀ ਗੱਲ ਇਸ 'ਤੇ ਕਰ ਰਹੇ ਹਾਂ। ਵੈਸੇ ਤਾਂ ਇਹ ਹੈ ਬਈ ਇਹ ਟਰੁੱਥ ਐਂਡ ਰੀਕਨਸਾਈਲੇਸ਼ਨ ਜੇ ਤੁਸੀਂ ਸਾਰੀ ਦੁਨੀਆਂ 'ਚ ਵੇਖੋ ਨਾ, ਇਹੋ ਜਿਹਾ ਦਿਨ ਸਾਰੀ ਦੁਨੀਆਂ 'ਚ ਹੋਣਾ ਚਾਹੀਦਾ, ਕਿਉਂਕਿ ਜਿਹੜਾ ਭਾਰੂ ਕਲਚਰ ਇਸ ਵੇਲੇ ਹੈਗਾ, ਉਹਨੇ ਜਿਹੜਾ ਪਹਿਲਾਂ ਕਲਚਰ ਚੱਲ ਰਹੇ ਸੀ ਉਹ ਸਾਰੇ ਕਲਚਰਸ ਨੂੰ ਉਹਨਾਂ ਨੇ ਬਰਬਾਦ ਕੀਤਾ, ਉਹਨਾਂ ਨੇ ਧੱਕੇ ਨਾਲ ਆਪਣੀ ਬੋਲੀ ਠੋਸੀ, ਆਪਣਾ ਕਲਚਰ ਠੋਸਿਆ, ਇਹ ਕਹਿ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਚਾਇਆ ਗਿਆ ਵੀ ਤੁਹਾਡਾ ਕਲਚਰ ਮਾੜਾ। ਫੋਰ ਐਗਜ਼ਾਮਪਲ ਮੈਂ ਤਾਂ ਛੋਟੀ ਜਿਹੀ ਉਦਾਹਰਣ ਦੇਣੀ ਆ ਬਈ ਸਾਡੇ ਨਾਲ ਵੀ ਪੰਜਾਬ ਦੇ ਵਿੱਚ ਆਈ ਹੁੰਦਾ ਤੇ ਅਸੀਂ ਉਹਨੂੰ ਐਕਸੈਪਟ ਕਰ ਰਹੇ ਹਾਂ, ਐਕਸੈਪਟ ਕਰ ਚੁੱਕੇ ਹਾਂ ਬਹੁਤ ਵੱਡੇ ਲੈਵਲ ਤੇ, ਮਾਨਸਿਕ ਤੌਰ ਤੇ ਅਸੀਂ ਗੁਲਾਮ ਹੈਗੇ ਹੀ ਹੈਗੇ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਕਿਹਦੇ ਗੁਲਾਮ, ਪਰ ਅਸੀਂ ਸਾਡੇ ਵਿੱਚ ਵੀ ਜਿਹੜਾ ਇਨਫੀਰੀਅਰਟੀ ਕੰਪਲੈਕਸ ਆ ਉਹ ਹੈਗਾ, ਬੋਲੀ ਦੇ ਵਿੱਚ ਸਭ ਤੋਂ ਵੱਧ ਆ। ਆਪਾਂ ਬਹੁਤ ਵਾਰ ਇੱਥੇ ਗੱਲ ਕਰਦੇ ਹਾਂ, ਚਲੋ ਇੱਥੋਂ ਦਾ ਜਿਹੜਾ ਬੋਲੀ ਆ ਉਹ ਇੰਗਲਿਸ਼ ਹੈਗੀ ਆ, ਆਉਣੀ ਚਾਹੀਦੀ ਹੈ ਸਾਰਿਆਂ ਨੂੰ, ਦੂਸਰੀ ਭਾਸ਼ਾ ਫ੍ਰੈਂਚ ਆ ਆਉਣੀ ਚਾਹੀਦੀ ਆ, ਪਰ ਸਾਡੇ ਮਨਾਂ ਦੇ ਵਿੱਚ ਪੰਜਾਬ 'ਚ ਵੀ ਇਹ ਜਚਾਇਆ ਜਾਂਦਾ ਸੀ ਵੀ ਪੰਜਾਬੀ ਬੋਲੀ ਮਾੜੀ ਆ, ਇਹ ਤਾਂ ਅਰਬ ਲੋਕਾਂ ਦੀ ਬੋਲੀ ਆ, ਪਿੰਡਾਂ 'ਚੋਂ ਰਹਿਣ ਵਾਲੇ ਲੋਕ ਆਏ ਨੇ ਜੀ, ਉਹਨਾਂ ਨੂੰ ਪਹਿਨਣਾ ਨਹੀਂ ਆਉਂਦਾ, ਉਹਨਾਂ ਨੂੰ ਗੱਲ ਨਹੀਂ ਕਰਨੀ ਆਉਂਦਾ, ਇਹ ਸਾਰਾ ਝੂਠ ਆ ਦੋਸਤੋ, ਐਡਾ ਕੁ ਵੱਡਾ ਝੂਠ ਆ ਇਹ, ਤੇ ਇਹ ਕਹਿਣ ਵਾਲੇ ਤੇ ਬੋਲਣ ਵਾਲੇ ਐਡੇ ਕੁ ਵੱਡੇ ਝੂਠੇ ਨੇ ਉਹ, ਮੇਰੇ ਕੋਲ ਸ਼ਬਦ ਹੈ ਨਹੀਂ ਜਿਹੜੇ ਇਹ ਕਹਿੰਦੇ ਨੇ ਤੁਹਾਡੀ ਬੋਲੀ ਮਾੜੀ ਆ, ਤੁਹਾਨੂੰ ਪਹਿਨਣਾ ਨਹੀਂ ਆਉਂਦਾ, ਤੁਹਾਨੂੰ ਆਹ ਨਹੀਂ ਕਰਨਾ ਆਉਂਦਾ। ਇਹ ਕਿਸੇ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਲਈ ਜ਼ਰੂਰੀ ਸ਼ਰਤ ਹੁੰਦੀ ਹੈ ਵੀ ਬੱਚੇ ਦੇ ਮਨ ਦੇ ਵਿੱਚ ਇਹ ਗੱਲ ਵਾੜ ਦਿਓ ਵੀ ਜਿਹੜੇ ਤਰੀਕੇ ਨਾਲ ਤੇਰੇ ਮਾਂ ਪਿਓ ਬੋਲਦੇ ਆ, ਜਿਹੜਾ ਕੁਝ ਉਹ ਪਹਿਨਦੇ ਆ, ਜਿਹੜਾ ਕੁਝ ਖਾਂਦੇ ਆ, ਉਹ ਐਵੇਂ ਹੀ ਆ ਬਸ। ਇਹ ਕੁਝ ਸਾਨੂੰ ਵੀ ਜਚਾਇਆ ਗਿਆ, ਸਾਨੂੰ ਇਹ ਜਚਾਇਆ ਗਿਆ ਬਈ ਇੰਗਲਿਸ਼ ਬੋਲਣ ਵਾਲੇ ਲੋਕ ਬਹੁਤ ਸਿਆਣੇ ਹੁੰਦੇ ਨੇ, ਬੜੀਆਂ ਖੋਜਾਂ ਕੀਤੀਆਂ, ਉਹ ਬਾਅਦ ਜਾ ਕੇ ਪਤਾ ਲੱਗਿਆ ਵੀ ਇੰਗਲਿਸ਼ ਬੋਲਣ ਵਾਲਿਆਂ ਦਾ ਖੋਜਾਂ ਕੀਤੀਆਂ ਹੀ ਨਹੀਂ। ਬੜੇ ਲੋਕਾਂ ਨੂੰ ਚਿੜ ਲੱਗੂਗੀ ਮੇਰੀ ਇਸ ਗੱਲ ਤੇ, ਜਿੱਡੀਆਂ ਵੱਡੀਆਂ ਵੱਡੀਆਂ ਖੋਜਾਂ ਹੋਈਆਂ ਨੇ ਨਾ, ਬਹੁਤ ਘੱਟ ਲੋਕ ਸੀ ਇੰਗਲਿਸ਼ ਬੋਲਣ ਵਾਲੇ। ਅਸੀਂ ਸਾਰਿਆਂ ਨੂੰ ਇੰਗਲਿਸ਼ ਬੋਲਣ ਵਾਲੇ ਕਹਿ ਦਿੰਦੇ ਹਾਂ, ਆ ਜਰਮਨ ਨਾਲ ਗੱਲ ਕਰਕੇ ਦੇਖ ਲਓ, ਫ੍ਰੈਂਚ ਲੋਕਾਂ ਨਾਲ ਗੱਲ ਕਰਕੇ ਦੇਖ ਲਓ, ਹੰਗਰੀ ਦੇ ਲੋਕਾਂ ਨਾਲ ਗੱਲ ਕਰਕੇ ਦੇਖ ਲਓ, ਨੀਦਰਲੈਂਡ ਵਾਲਿਆਂ ਨਾਲ ਗੱਲ ਕਰਕੇ ਦੇਖ ਲਓ, ਫਿਨਲੈਂਡ ਵਾਲਿਆਂ ਨਾਲ ਗੱਲ ਕਰਕੇ ਦੇਖ ਲਓ, ਜਿਹੜੇ ਜਿਹੜਾ ਜਿਹੜਾ ਯੂਨਾਨ ਸੀ ਗ੍ਰੀਕ ਸਿਵਲਾਈਜੇਸ਼ਨ ਦੇ ਜਿਹੜੇ ਦੇਸ਼ ਅੱਗੇ ਨਿਕਲੇ ਉਹਨਾਂ ਨਾਲ ਗੱਲ ਕਰਕੇ ਦੇਖ ਲਓ, ਇਟਲੀ ਆਉਂਦਾ ਚਲੋ ਉਹਦੇ 'ਚ ਗ੍ਰੀਕ ਵੀ ਆਉਂਦਾ, ਪੁਰਤਗਾਲ ਵਾਲਿਆਂ ਨਾਲ ਗੱਲ ਕਰਕੇ ਦੇਖ ਲਓ, ਪੁਰਾਣੀਆਂ ਖੋਜਾਂ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਤੁਸੀਂ। ਇੰਗਲਿਸ਼ ਬੋਲਣ ਵਾਲੇ ਲੋਕ ਤਾਂ ਬਹੁਤ 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 ਹੀ ਥੋੜੇ ਸੀ, ਕੋਈ ਇੱਕ ਅੱਧਾ ਹੋਣਾ। ਵੱਡੀਆਂ ਤੋਂ ਵੱਡੀਆਂ ਖੋਜਾਂ ਟੈਲੀਫੋਨ ਤੋਂ ਲੈ ਕੇ ਸਟੀਮ ਇੰਜਨ, ਮਤਲਬ ਤੁਸੀਂ ਆ ਗੂਗਲ ਤੇ ਸਰਚ ਕਰ ਲਓ, ਮੈਂ ਤਾਂ ਕਿਉਂ ਇੰਨਾ ਟਾਈਮ ਲਾਉਣਾ, ਕਿਸੇ ਦਿਨ ਪੜ੍ਹ ਕੇ ਵੀ ਸੁਣਾ ਦਿਆਂਗੇ। ਇਸ ਕਰਕੇ ਜੇ ਅਸੀਂ ਮੰਨੀ ਬੈਠੇ ਹਾਂ ਨਾ ਵੀ ਇੰਗਲਿਸ਼ ਭਾਸ਼ਾ ਜਿਹੜੀ ਉਹ ਬੰਦੇ ਦਾ ਦਿਮਾਗ ਤੇਜ਼ ਕਰ ਦਿੰਦੀ ਆ, ਤਾਂ ਬਹੁਤ ਵੱਡੇ ਭੁਲੇਖੇ ਚੋਂ ਦੋਸਤੋ, ਮੈਨੂੰ ਭਾਵੇਂ ਕਮਲਾ ਕਹਿ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇਹ ਆ, ਇਹ ਸੱਚਾਈ ਆ। ਗੂਗਲ ਤੁਹਾਡੇ ਹੱਥ 'ਚ ਆ ਫੋਨ, ਵੱਡੀਆਂ ਤੋਂ ਵੱਡੀਆਂ ਖੋਜਾਂ ਦੇ ਨਾਂ ਭਰੀ ਚੱਲੋ, ਮੈਨੂੰ ਦੱਸ ਦਿਓ ਵੀ ਜਿਹੜਾ ਇੰਗਲੈਂਡ ਆ ਉੱਥੋਂ ਦੇ ਕਿੰਨੇ ਲੋਕ ਸੀ, ਮੈਂ ਤੁਹਾਡੀ ਗੱਲ ਮੰਨ ਜੂਗਾ। ਇੰਗਲਿਸ਼ ਭਾਸ਼ਾ ਦਾ ਕਿਉਂ ਰਾਜ ਆ ਦੁਨੀਆਂ ਦੇ ਉੱਤੇ? ਕਿਉਂਕਿ ਇਹਨਾਂ ਨੇ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਗੁਰ ਸਿੱਖ ਲਿਆ ਦੂਜੇ ਲੋਕਾਂ ਨੂੰ ਗੁਲਾਮ ਬਣਾਉਣ ਦਾ, ਤੇ ਬਸ ਜਿੱਥੇ ਜਿੱਥੇ ਗਏ ਉੱਥੋਂ ਦੇ ਲੋਕਾਂ ਨੂੰ ਇਹ ਕਹਿੰਦੇ ਰਹੇ ਵੀ ਤੁਹਾਡਾ ਕਲਚਰ ਮਾੜਾ, ਸਾਨੂੰ ਰਹਿਣਾ ਸਹਿਣਾ ਆਉਂਦਾ, ਸਾਨੂੰ ਕੋਟ ਪਾਉਣਾ ਆਉਂਦਾ, ਅਸੀਂ ਟਾਈ ਲਾ ਸਕਦੇ ਹਾਂ, ਅਸੀਂ ਬੋਲਦੇ ਬੜਾ ਸੋਹਣਾ, ਅਸੀਂ ਉਵੇਂ ਹੀ ਲੱਗੇ ਰਹੇ, ਮਗਰ ਲਕੀਰ ਦੇ ਫਕੀਰ। ਅੱਛਾ ਇੱਥੇ ਕੀ ਹੋਇਆ, ਇੱਥੇ ਇਹਨਾਂ ਨੇ ਇਹਨਾਂ ਨੂੰ ਇਹ ਜਚਾਉਣ ਦੇ ਲਈ, ਕਿਉਂਕਿ ਲੈਣੀ ਤਾਂ ਇਹਨਾਂ ਦੀ ਧਰਤੀ ਸੀ, ਰਾਜ ਕਰਨਾ ਸੀ ਕਿਸੇ ਦੇ ਉੱਤੇ, ਰਾਜ ਕਰਨ ਦੇ ਲਈ ਕਿਸੇ ਨੂੰ ਮਾਨਸਿਕ ਤੌਰ ਤੇ ਉੱਤੇ ਗੁਲਾਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਵੀ ਉਹਨੂੰ ਉਹਦੀਆਂ ਜੜ੍ਹਾਂ ਨਾਲ ਤੋੜ ਦਿਓ। ਅਸੀਂ ਤਾਂ ਖੈਰ ਟੁੱਟੇ ਹੀ ਹੋਏ ਹਾਂ, ਹਨਾ, ਸਾਡੀ ਤਾਂ ਗੱਲ ਹੀ ਆਪਾਂ ਬਾਅਦ 'ਚ ਕਰਾਂਗੇ, ਗੱਲ ਆਪਾਂ ਇੱਥੋਂ ਦੀ ਕਰ ਰਹੇ ਹਾਂ। ਉਹਨੂੰ ਤੋੜਨ ਲਈ ਇਹਨਾਂ ਨੇ ਬੱਚਿਆਂ ਨੂੰ ਨਾ ਤਕਰੀਬਨ ਕੋਈ ਗਿਣਤੀ 1.5 ਲੱਖ ਬਣਦੀ ਹੈ ਜਿਹੜੇ ਹੁਣ ਤੱਕ ਰਿਪੋਰਟਾਂ ਆਈਆਂ ਨੇ। ਅੱਛਾ ਫਿਰ ਹੋਰ ਧੱਕੇ ਨਾਲ ਬੱਚਿਆਂ ਨੂੰ ਮਾਂ ਪਿਓ ਨਾਲੋਂ ਚੱਕ ਕੇ ਅੱਡ ਕਰਕੇ ਇਹਨਾਂ ਨੇ ਕਿਹਾ ਤੁਹਾਨੂੰ ਇਹਨਾਂ ਨੂੰ ਅਕਲ ਸਿਖਾਉਣੀ ਹੈ, ਆਪਾਂ ਇਹਨਾਂ ਨੂੰ ਰਹਿਣਾ ਸਹਿਣਾ ਸਿਖਾਉਣਾ। ਉਹਨਾਂ ਦੇ ਵਿੱਚ ਜਿਹੜੀ ਵੱਡੀ ਬਹੁ ਗਿਣਤੀ ਸੀਗੀ, ਉਹਨਾਂ ਨੂੰ ਸੈਕਸ਼ੂਅਲੀ ਹਰਾਸ ਕੀਤਾ, ਉਹਨਾਂ ਨੂੰ ਟੋਰਚਰ ਕੀਤਾ, ਜਿਨ੍ਹਾਂ ਦੀ ਪੇਨ ਅਗਲੀਆਂ ਜਨਰੇਸ਼ਨ ਵੀ ਚੱਲ ਰਹੀ ਆ। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਇੱਥੇ ਨਾ ਅਜੇ ਵੀ ਬਹੁਤ ਪ੍ਰਚਾਰ ਹੁੰਦਾ, ਸਾਡੇ ਲੋਕ ਭੋਲੇ ਜਿਹੜੇ ਪੜ੍ਹਦੇ ਲਿਖਦੇ ਨੇ ਨਾ, ਉਹ ਕਹਿੰਦੇ ਨੇ ਜੀ ਇਹਨਾਂ ਨੇ ਨਾ ਨੇਟਿਵਸ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ। ਸੁਣੋ ਦੇਖੋ, ਮੇਰੀ ਗੱਲ ਧਿਆਨ ਨਾਲ ਸੁਣਿਓ ਦੋਸਤੋ, ਸਾਡੇ ਜਿਹੜੇ ਨਵੇਂ ਲੋਕ ਆਉਂਦੇ ਨੇ ਨਾ, ਜਾਂ ਖਾਸ ਕਰਕੇ ਬਜ਼ੁਰਗ, ਉਹ ਕਹਿੰਦੇ ਜੀ ਇਹ ਜਿਹੜੀ ਸਰਕਾਰ ਆ ਨਾ, ਅਸੀਂ ਤਾਂ ਕਰਦੇ ਹਾਂ ਕੰਮ ਇੱਥੇ, ਡਬਲ ਡਬਲ ਸ਼ਿਫਟਾਂ ਲਾਉਂਦੇ ਹਾਂ, ਕਿਉਂ ਮੈਂ ਤਾਂ ਦੋਸਤੋ ਆਮ ਲੋਕਾਂ ਦੀ ਭਾਸ਼ਾ ਬੋਲ ਰਿਹਾ ਹੁੰਦਾ, ਪਰ ਕਹਿੰਦੇ ਜਿਹੜੇ ਇੱਥੋਂ ਦੇ ਪਹਿਲਾਂ ਲੋਕ ਰਹਿੰਦੇ ਨੇ ਨਾ, ਸਰਕਾਰ ਨੇ ਉਹਨਾਂ ਨੂੰ ਸਹੂਲਤਾਂ ਹੀ ਬਹੁਤ ਦਿੱਤੀਆਂ ਹੋਈਆਂ। ਪਤਾ ਨਹੀਂ ਕਿੱਥੋਂ ਗੱਲਾਂ ਕੱਢ ਕੇ ਲਿਆਉਂਦੇ ਨੇ ਸਾਡੇ ਲੋਕ, ਜਦੋਂ ਦਲੀਲ ਨਾਲ ਗੱਲ ਕਰਦੇ ਆ ਸਾਹਮਣੇ, ਫਿਰ ਕਹਿੰਦੇ ਨੇ ਤੁਹਾਡਾ ਤਾਂ ਕੰਮ ਹੀ ਹੈ ਜੀ, ਤੁਸੀਂ ਇਹੀ ਕੁਛ ਕਰਦੇ ਹੋ, ਸਾਡਾ ਕੰਮ ਨਹੀਂ ਜੀ, ਅਸੀਂ ਤਾਂ ਤੁਹਾਡੇ ਅੱਗੇ ਤੱਥ ਕੱਢ ਕੇ ਲੈ ਕੇ ਆਉਂਦੇ ਹੁੰਦੇ ਹਾਂ, ਕੋਈ ਸਹੂਲਤਾਂ ਨਹੀਂ ਦਿੱਤੀਆਂ। ਸਹੂਲਤਾਂ ਦੇਣ ਦਾ ਵਾਅਦਾ ਕੀਤਾ, ਜਿੰਨੀਆਂ ਕੁ ਦਿੱਤੀਆਂ ਉਹਨਾਂ ਦੀ ਹਾਲਤ ਇੰਨੀ ਕਮਜ਼ੋਰ ਆ ਓਨੀਆਂ ਕੁ ਸਹੂਲਤਾਂ ਦਾ ਵੀ ਫਾਇਦਾ ਨਹੀਂ ਉਠਾ ਸਕਦੇ। ਉਹ ਕਲਚਰਲੀ ਤੇ ਫਾਈਨੈਂਸ਼ੀਅਲੀ ਇੰਨੇ ਕੁ ਪਿੱਛੇ ਰਹਿ ਗਏ ਨੇ, ਜਿਹੜਾ ਕੋਈ ਉਹਨਾਂ ਦਾ ਲੀਡਰ ਵੀ ਬਣਦਾ ਨਾ, ਉਹ ਇਹ ਮੇਨ ਪਾਰਟੀਆਂ ਦੇ ਵਿੱਚ ਆ ਕੇ ਉਹ ਆਪਣੇ ਬਸ ਜੀ ਕਹਿ ਲਓ ਆਪਣੇ ਕਲਚਰ ਕੁਲਚਰ ਨੂੰ ਉਹ ਵੀ ਭੁੱਲ ਜਾਂਦਾ। ਐਬੋਰੀਜਨਲ ਔਰਤਾਂ ਨੇ ਜਿਹੜੀਆਂ ਅੱਜ ਵੀ ਉਹਨਾਂ ਐਡੀ ਵੱਡੀ ਗਿਣਤੀ ਦੇ ਵਿੱਚ ਉਹ ਗਾਇਬ ਹੋਈਆਂ ਪਿਛਲੇ ਸਮੇਂ ਦੇ ਵਿੱਚ, ਤੇ ਉਹਨਾਂ ਨਾਲ ਉਹ ਵਰਤਾ ਨਹੀਂ ਕੀਤਾ ਜਾਂਦਾ ਜੋ ਮੇਨ ਸਟ੍ਰੀਮ ਦੇ ਵਿੱਚ ਜਿਹੜੀਆਂ ਔਰਤਾਂ ਜੇ ਕੋਈ ਗਾਇਬ ਹੋ ਜੇ ਜਾਂ ਮਤਲਬ ਕਤਲ ਹੋ ਜੇ ਉਹਦੇ ਨਾਲ ਜਾਂ ਉਹਨੂੰ ਲੱਭਣ ਲਈ ਕੀਤਾ ਜਾਂਦਾ। ਮਤਲਬ ਹਰ ਗੱਲ ਦੇ ਉੱਤੇ ਉਹਨਾਂ ਨਾਲ ਧੱਕਾ ਵਿਤਕਰਾ ਕੀਤਾ ਗਿਆ ਤੇ ਅੱਜ ਵੀ ਕੀਤਾ ਜਾ ਰਿਹਾ। ਭਾਵੇਂ ਸਰਕਾਰ ਨੇ ਕਮਿਸ਼ਨ ਤੇ ਕਮਿਸ਼ਨ ਬਿਠਾਏ ਹੋਏ ਨੇ, ਕਿਹਾ ਜਾਂਦਾ ਵੀ ਉਹਨਾਂ ਦੀ ਸੁਣੀ ਜਾਂਦੀ ਹੈ, ਪਰ ਪ੍ਰੈਕਟੀਕਲੀ ਆਪਾਂ ਗੱਲ ਕਰਦੇ ਹਾਂ ਪ੍ਰੈਕਟੀਕਲੀ ਇਹੋ ਜਿਹਾ ਕੁਝ ਨਹੀਂ ਹੈ। ਭਾਵੇਂ ਸਰਕਾਰ ਮਾਫੀਆਂ ਮੰਗਦੀ ਆ, ਸਾਰਾ ਕੁਝ ਕਰਦੀ, ਗੱਲ ਤਾਂ ਇਹ ਹੈ ਜੀ ਕਿਸੇ ਨੂੰ ਗੁਲਾਮ ਬਣਾ ਕੇ ਮਗਰੋਂ ਮਾਫੀਆਂ ਮੰਗੀ ਜਾਓ, ਠੀਕ ਹੈ, ਰਿਕਨਸਾਈਲੇਸ਼ਨ ਦੀ ਗੱਲ ਠੀਕ ਹੈ, ਕਿਉਂਕਿ ਇਹਨੂੰ ਜਿਹੜਾ ਕੁਝ ਹੋ ਚੁੱਕਿਆ ਉਹਨੂੰ ਡਿਲੀਟ ਤਾਂ ਮਾਰਿਆ ਨਹੀਂ ਜਾ ਸਕਦਾ। ਕਿਹੜਾ ਕੰਪਿਊਟਰ ਆ ਵੀ ਆਪਾਂ ਡਿਲੀਟ ਬਟਨ ਦੱਬ ਦਿਆਂਗੇ ਤੇ ਡਿਲੀਟ ਹੋ ਜੂ, ਇਹ ਤਾਂ ਆਲਰੇਡੀ ਜਿਹੜਾ ਕੁਝ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਹੋ ਚੁੱਕਿਆ ਬਸ ਇਸ ਨੂੰ ਖੁੱਲ੍ਹ ਦਿਲੀ ਨਾਲ ਸਵੀਕਾਰ ਕਰਕੇ ਤੇ ਉਹੋ ਜਿਹੇ ਹਾਲਾਤ ਬਣਾ ਕੇ ਤਾਂ ਕਿ ਸਾਡਾ ਸਮਾਜ ਬਰਾਬਰੀ ਵਾਲਾ ਸਮਾਜ ਹੋਵੇ, ਰੰਗ ਦਾ ਵਿਤਕਰਾ ਕਲਚਰ ਦਾ ਵਿਤਕਰਾ ਖਤਮ ਹੋ ਗਏ। ਭਾਵੇਂ ਇੱਧਰ ਨੂੰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਸਿਆਣੇ ਲੋਕ ਕਰ ਰਹੇ ਨੇ, ਸਿਸਟਮ ਦੇ ਅੰਦਰ ਬੈਠੇ ਲੋਕ ਉਹਨਾਂ ਦੀ ਵੀ ਕਈਆਂ ਦੀ ਇੰਟੈਂਸ਼ਨ ਹੈਗੀ ਹੈ ਵੀ ਇਹ ਸਾਰਾ ਕੁਝ ਹੋਵੇ, ਪਰ ਉਹ ਠੀਕ ਹੋਣ ਦੀ ਸਪੀਡ ਮੁਕਾਬਲਤਨ ਬਹੁਤ ਘੱਟ ਆ, ਬਹੁਤ ਹੌਲੀ ਹੈ ਸਪੀਡ। ਇਸ ਕਰਕੇ ਇਹ ਜਿਹੜਾ 30 ਸਤੰਬਰ ਦਾ ਦਿਨ ਮਨਾਇਆ ਜਾਂਦਾ ਵੀ ਇਹ ਇੱਕ ਸੱਚ ਆ, ਇੱਕ ਵੱਡਾ ਸੱਚ ਆ, ਇੱਕ ਕੌੜਾ ਸੱਚ ਆ ਬਈ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਜਿਹੜਾ ਕੁਝ ਕੀਤਾ ਗਿਆ ਉਹ ਬਹੁਤ 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 ਮਾੜਾ ਸੀ। ਚਲੋ ਇਹ ਵੀ ਇੱਕ ਚੰਗੀ ਗੱਲ ਆ ਵੀ ਜਿਹੜਾ ਕੁਝ ਪ੍ਰਾਤਨਤਾ ਦੇ ਵਿੱਚ ਹੋਇਆ, ਪਹਿਲੇ ਸਮੇਂ ਦੇ ਵਿੱਚ ਹੋਇਆ, ਉਹਨੂੰ ਮੰਨ ਲੈਣਾ, ਉਹਨੂੰ ਸਵੀਕਾਰ ਕਰ ਲੈਣਾ ਤੇ ਉਹਨੂੰ ਠੀਕ ਕਰਨ ਲਈ ਕਦਮ ਪੁੱਟਣੇ, ਮੰਨਣਾ, ਪਰ ਉਹਦੇ ਲਈ ਪ੍ਰੈਕਟੀਕਲ ਐਫਰਟਸ ਚੱਕਣੇ, ਉਹ ਇੱਕ ਅੱਡ ਵਿਸ਼ਾ ਹੈਗਾ ਜਿਹੜੇ ਮੂਲ ਨਿਵਾਸੀ ਪਿੱਛੇ ਰਹਿ ਗਏ ਨੇ, ਕਿਉਂਕਿ ਉਹਨਾਂ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਨਾਲ ਉਹਨਾਂ ਦੇ ਜਿਹੜੇ ਅਨਸੈਸਟਰ ਸੀਗੇ ਉਹਨਾਂ ਨਾਲ ਇਹ ਕੁਝ ਕੀਤਾ ਗਿਆ, ਉਹ ਕਾਫੀ ਪਿੱਛੇ ਰਹਿ ਚੁੱਕੇ ਨੇ। ਅੱਜ ਵੀ ਤੁਸੀਂ ਕੈਨੇਡਾ ਦੇ ਉਹਨਾਂ ਹਿੱਸਿਆਂ ਦੇ ਵਿੱਚ ਜਾਓ ਜਿੱਥੇ ਮੂਲ ਨਿਵਾਸੀ ਰਹਿੰਦੇ ਨੇ, ਤੁਸੀਂ ਹੈਰਾਨ ਹੋ ਜਾਓਗੇ ਦੋਸਤੋ। ਮੈਂ ਕਹਿੰਦਾ ਜੀ ਜਿਨ੍ਹਾਂ ਨੂੰ ਤੀਸਰੀ ਦੁਨੀਆ ਦੇ ਦੇਸ਼ ਕਹਿੰਦੇ ਨੇ ਨਾ, ਤੁਸੀਂ ਉਹਨਾਂ ਦੇਸ਼ਾਂ ਦੇ ਪਿੰਡਾਂ ਵਿੱਚ ਜਾਓ ਤੇ ਕੈਨੇਡਾ ਦੇ ਕਈ ਇਹੋ ਜਿਹੇ ਪਿੰਡਾਂ ਦੇ ਵਿੱਚ ਜਾਓ ਤੇ ਕੈਨੇਡਾ ਦੇ ਪਿੰਡਾਂ ਦੀ ਹਾਲਤ ਮਾੜੀ ਆ। ਕਈ ਥਾਵਾਂ ਤੇ ਜਿੱਥੇ ਰਹਿ ਰਹੇ ਨੇ ਉਹਨਾਂ ਨੂੰ ਸਾਫ਼ ਪੀਣ ਪਾਣੀ ਦੀਆਂ ਸਹੂਲਤਾਂ ਨਹੀਂ, ਕਈ ਥਾਵਾਂ ਦੇ ਉੱਤੇ ਧੱਕਾ ਜਬਰ ਕੀਤਾ ਜਾਂਦਾ, ਕਈ ਥਾਵਾਂ ਤੇ ਉਹਨਾਂ ਦੀਆਂ ਲੈਂਡਸ ਨੇ ਜਿਹੜੀਆਂ ਧੱਕੇ ਦੇ ਨਾਲ ਉੱਥੋਂ ਰਿਫਾਇਨਰੀਜ਼ ਕੱਢਣ ਦੀ ਗੱਲ ਚੱਲਦੀ ਹੈ, ਕਈ ਵਾਰੀ ਉਹ ਜਿਹੜਾ ਪਾਣੀ ਵਗੈਰਾ ਪੀਂਦੇ ਨੇ ਉੱਥੇ ਜਿਹੜੀਆਂ ਇਹੋ ਜਿਹੀਆਂ ਪੋਇਜ਼ਨਸ ਕੈਮੀਕਲਸ ਨੇ ਹੁੰਦੇ ਨੇ ਉਹ ਬਾਰ ਬਾਰ ਰੌਲਾ ਪਾਈ ਜਾਂਦੇ ਆ ਵਿਚਾਰੇ ਬਈ ਇੱਥੇ ਸਾਨੂੰ ਪੀਣ ਲਈ ਸਾਫ਼ ਪਾਣੀ ਦੀਆਂ ਸਹੂਲਤਾਂ ਚਾਹੀਦੀਆਂ, ਬਰਫ਼ ਪੈਂਦੀ ਹੁੰਦੀ ਹੈ, ਠੰਡ ਇੰਨੀ ਹੁੰਦੀ ਹੈ, ਕਈ ਵਾਰੀ ਹੀਟ ਦਾ ਬੰਦੋਬਸਤ ਨਹੀਂ ਹੁੰਦਾ। ਆਪਾਂ ਤਾਂ ਸ਼ਹਿਰਾਂ 'ਚ ਰਹਿੰਦੇ ਹਾਂ ਨਾ, ਡਿਵੈਲਪਡ ਜਿਹੜਾ ਏਰੀਆ, ਬਸ ਤੁਸੀਂ ਕਲਪਨਾ ਕਰਕੇ ਦੇਖੋ ਜੀ ਕਿਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ। ਹੈਲਥ ਦੀਆਂ ਸਹੂਲਤਾਂ ਨਹੀਂ ਹੁੰਦੀਆਂ, ਡਾਕਟਰ ਨਹੀਂ ਆਉਂਦੇ, ਬੱਚਿਆਂ ਨੂੰ ਪੜ੍ਹਨ ਲਿਖਣ ਦੀਆਂ ਸਹੂਲਤਾਂ ਨਹੀਂ ਹੁੰਦੀਆਂ, ਟੀਚਰ ਨਹੀਂ ਆਉਂਦੇ, ਸਕੂਲਾਂ ਦੇ ਵਿੱਚ ਵਾਸ਼ਰੂਮ ਨਹੀਂ ਹੁੰਦੇ, ਇਹੋ ਜਿਹੇ ਮਾੜੇ ਹਾਲਾਤ ਨੇ। ਲਓ ਤੁਸੀਂ ਕਹੋਗੇ ਲਓ ਜੀ ਉਹ ਉੱਠ ਕੇ ਤੇ ਸ਼ਹਿਰ ਨੂੰ ਆ ਜਾਣ, ਇੱਥੇ ਆ ਜਾਣ, ਕਿਉਂ ਆ ਜਾਣ ਉਹ ਬਈ, ਉਹਨਾਂ ਦੀ ਧਰਤੀ ਆ, ਸਰਕਾਰ ਦੀ ਡਿਊਟੀ ਬਣਦੀ ਆ ਵੀ ਉਹ ਦੇਸ਼ ਦੇ ਹਰੇਕ ਕੋਨੇ ਦੇ ਵਿੱਚ ਉਹ ਸਹੂਲਤਾਂ ਪਹੁੰਚਾਵੇ, ਕਿਉਂ ਟੈਕਸ ਨਹੀਂ ਲੈਂਦੀ ਸਰਕਾਰ ਦੀ ਡਿਊਟੀ ਨਹੀਂ ਬਣਦੀ। ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਜਿਹਨੂੰ ਅਸਾਵਾਂ ਵਿਕਾਸ ਆ ਇਹ ਕਿਉਂ ਹੋਇਆ, ਜਿੱਥੇ ਐਬੋਰੀਜਨਲਸ ਰਹਿ ਰਹੇ ਨੇ ਉੱਥੇ ਡਿਵੈਲਪਮੈਂਟ ਕਿਉਂ ਨਹੀਂ ਹੁੰਦੀ, ਇਨਫਰਾਸਟ੍ਰਕਚਰ ਉੱਥੇ ਕਿਉਂ ਨਹੀਂ ਪਹੁੰਚਦਾ, ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਮੂੰਹ ਅੱਡੀ ਖੜੇ ਨੇ, ਜਿਨ੍ਹਾਂ ਨੂੰ ਕੋਈ ਸੰਬੋਧਿਤ ਨਹੀਂ ਹੁੰਦਾ। ਇਹ ਇਕੱਲੇ ਕੈਨੇਡਾ ਦੀ ਗੱਲ ਨਹੀਂ, ਜੇ ਦੁਨੀਆ ਲੈਵਲ ਤੇ ਗੱਲ ਕਰਨੀ ਹੋਵੇ ਤਾਂ ਇਸ ਤਰ੍ਹਾਂ ਹੀ ਚੱਲ ਰਿਹਾ, ਸਾਰੀ ਦੁਨੀਆਂ 'ਚ ਇਸ ਤਰ੍ਹਾਂ ਹੀ ਚੱਲ ਰਿਹਾ ਵੀ ਜਿਨ੍ਹਾਂ ਨੂੰ ਸੋ ਕਾਲਡ ਪਛੜੇ ਹੋਏ ਕਿਹਾ ਗਿਆ, ਉਹਨਾਂ ਦੀ ਲੈਂਗੁਏਜ, ਉਹਨਾਂ ਦਾ ਕਲਚਰ, ਉਹਨਾਂ ਦਾ ਰਹਿਣ ਸਹਿਣ ਸਾਰਾ ਕੁਝ ਜਾਣ ਬੁੱਝ ਕੇ ਬਰਬਾਦ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਜੜ੍ਹਾਂ ਨਾਲੋਂ ਤੋੜਤਾ। ਜਦੋਂ ਹੁਣ ਬੰਦਾ ਜੜ੍ਹ ਦੇ ਨਾਲੋਂ ਹੀ ਟੁੱਟ ਗਿਆ, ਉਹ ਭਟਕਦਾ ਫਿਰਦਾ, ਉਹ ਇੱਧਰ ਕੁਦੇ ਉੱਧਰ, ਉਹਨੂੰ ਸੰਤੁਸ਼ਟੀ ਨਹੀਂ ਮਿਲਦੀ, ਉਹਦੀ ਜ਼ਿੰਦਗੀ ਉਹਨੂੰ ਖਾਲੀ ਖਾਲੀ ਲੱਗਦਾ। ਪਰ ਅਗੇਨ ਜਦੋਂ ਬੰਦਾ ਮਾਨਸਿਕ ਤੌਰ ਤੇ ਗੁਲਾਮ ਹੋ ਜਾਏ ਉਹਨੂੰ ਗੁਲਾਮ ਨੂੰ ਸਾਰਾ ਕੁਝ ਭਰਿਆ ਭਰਿਆ ਵੀ ਲੱਗਦਾ। ਇਹ ਆਪੋ ਆਪਣੇ ਦੇਖਣ ਦਾ ਤਰੀਕਾ ਜੀ। ਤੁਸੀਂ ਘਟਨਾਵਾਂ ਨੂੰ ਵਰਤਾਰਿਆਂ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪਿੰਜਰੇ ਦੇ ਵਿੱਚ ਬੈਠਾ ਗੁਲਾਮ ਹੁੰਦਾ, ਪਿੰਜਰੇ ਦੇ ਵਿੱਚ ਬੈਠਾ ਜਾਨਵਰ ਪੰਛੀ ਹੁੰਦਾ ਨਾ, ਉਹਨੂੰ ਬਾਹਰ ਉੱਡ ਰਿਹਾ ਅਸਮਾਨ ਦੇ ਵਿੱਚ ਉੱਡ ਰਿਹਾ ਪੰਛੀ ਆ ਜਿਹੜਾ ਕਮਲਾ ਲੱਗਦਾ, ਉਹਨੂੰ ਲੱਗਦਾ ਵੀ ਇਹ ਬੇਵਕੂਫ ਆ, ਇਹ ਐਂ ਉੱਡੀ ਜਾਂਦਾ, ਮੈਂ ਪਿੰਜਰੇ ਦੇ ਵਿੱਚ ਸੁਰੱਖਿਅਤ ਬੈਠਾ। ਐਵੇਂ ਹੀ ਸਾਡੇ ਆਲੇ ਦੁਆਲੇ ਮਾਨਸਿਕ ਜਿਹੜੀਆਂ ਦੀਵਾਰਾਂ ਨਾ ਸਾਡੇ ਮਨਾਂ ਦੇ ਦੁਆਲੇ ਖੜੀਆਂ ਕੀਤੀਆਂ, ਉਹਨੂੰ ਅਸੀਂ ਸੁਰੱਖਿਆ ਸਮਝੀ ਬੈਠੇ ਹਾਂ, ਅਸੀਂ ਸੁਰੱਖਿਅਤ ਆ ਜੀ ਬਸ। ਜਾਨਵਰ ਨੂੰ ਤੁਸੀਂ ਕਿੱਲੇ ਦੇ ਨਾਲ ਬੰਨਤਾ, ਮਾਡਰਨ ਥਿੰਕਿੰਗ ਦੀ ਗੱਲ ਕਰ ਰਹੇ ਹਾਂ। ਇਹ 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 ਬਕਾਇਦਾ ਤਰੀਕੇ ਦੇ ਨਾਲ ਪਿਛਲੇ 2-2.5 ਸਾਲਾਂ ਤੋਂ ਇਹ ਸਾਡੇ ਵਿੱਚ ਨਾ ਸਿਸਟਮ ਨੇ, ਐਜੂਕੇਸ਼ਨ ਸਿਸਟਮ ਰਾਹੀਂ ਇਧਰੋਂ ਉਧਰੋਂ ਸਾਡੇ ਦਿਮਾਗਾਂ ਚ ਨਾ ਇਸ ਤਰ੍ਹਾਂ ਵਾੜ ਦਿੱਤੀ ਕਿ ਮੈਂ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੇਣੀ ਆ। ਬਈ ਮੱਝ ਨੂੰ ਤੁਸੀਂ ਕਿੱਲੇ ਨਾਲ ਬੰਨਤਾ, ਮੱਝ ਦੇ ਗਲ ਦੇ ਵਿੱਚ ਸੰਗਲ ਪਾ ਕੇ, ਗੁਲਾਮ ਆ ਨਾ, ਸਾਡੇ ਸੰਗਲ ਹੈ ਨੀ, ਅਸੀਂ ਜ਼ਮੀਨ ਦਾ ਟੋਟਾ 40x100 ਫੁੱਟ ਉੱਤੇ 2500 ਸਕੇਅਰ ਫੁੱਟ ਦਾ, ਸਾਨੂੰ ਸੰਗਲ ਨਹੀਂ ਦਿਸਦਾ। ਸਵੇਰ ਤੋਂ ਉੱਠ ਕੇ ਆਪਦੇ ਸਰੀਰ ਦਾ ਲਾ ਕੇ ਜ਼ੋਰ ਕਮਾ ਕਮੂ ਕੇ ਸ਼ਾਮ ਨੂੰ ਫੇਰ ਅਸੀਂ ਉੱਥੇ ਚਲੇ ਜਾਂਦੇ, ਇਹ ਸੰਗਲ ਸਾਨੂੰ ਦਿਸਦਾ ਨਹੀਂ, ਪਰ ਇਹ ਸੰਗਲ ਸਾਡੇ, ਅਸੀਂ ਸਾਰੀ ਦਿਹਾੜੀ ਲੱਗੇ ਰਹਿੰਦੇ, ਆਏ ਹੋਏ ਸਾਡੀ ਮੋਰਗੇਜ, ਸਾਡੇ ਗਰੋਸਰੀ ਦੇ ਖਰਚੇ ਕਮਾ ਲਈਏ, ਸਾਡੇ ਬੱਚਿਆਂ ਦੀ ਪੜ੍ਹਾਈ, ਬੁੜੇ ਹੋ ਗਏ ਤਾਂ ਸਾਨੂੰ ਬਿਮਾਰੀ ਠਮਾਰੀ ਲੱਗ ਜੂ। ਉਸ ਘੁੰਮਣ ਘੇਰੀ ਚ ਅਸੀਂ 40-50 ਸਾਲ ਗੁਜ਼ਾਰਤੇ, ਜਦੋਂ ਨੂੰ ਸਾਡਾ ਘਰ ਪੇ ਆਫ ਹੋਣ ਵਾਲਾ ਹੋਇਆ ਉਦੋਂ ਨੂੰ ਹੋਰ ਖਰਚਾ ਖੜਾ ਹੋ ਗਿਆ, ਲਾਈਨ ਆਫ ਕ੍ਰੈਡਿਟ ਤੋਂ ਪੈਸੇ ਚੱਕੇ ਤੇ ਜਿਹੇ ਜੇ ਆਏ ਸੀ ਅਸੀਂ ਉਹੋ ਜੇ ਅਸੀਂ ਫਿਊਨਰਲ ਹੋਮ ਦੇ ਵਿੱਚ ਚਲੇ ਗਏ। ਕਿੱਥੇ ਆਜ਼ਾਦੀ ਦੱਸੋ ਮੈਨੂੰ? ਇੱਕ ਸੰਗਲ ਨਾਲ ਬੰਨਿਆ ਹੋਇਆ, ਦੂਜਾ ਅਦਿੱਖ ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਨਾਲ ਬੰਨਿਆ ਹੋਇਆ, ਧਰਤੀ ਦੇ ਇੱਕ ਟੁਕੜੇ ਨਾਲ ਬੰਨਿਆ ਹੋਇਆ ਜਿਹਨੂੰ ਉਹ ਹਰ ਰੋਜ਼ ਪੇ ਕਰ ਰਿਹਾ। ਇਹ 300 ਸਾਲਾਂ ਦੇ ਵਿੱਚ ਸਾਨੂੰ ਸਿਸਟਮ ਨੇ ਦਿੱਤਾ ਹੈ। ਲਓ ਜੀ ਆਪਾਂ ਛੋਟੀ ਜਿਹੀ ਲੈ ਲਈਏ ਬ੍ਰੇਕ ਤੇ ਫਿਰ ਆਪਾਂ ਹੋਰ ਗੱਲਾਂ ਕਰਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਵੀਰ ਜੀ ਸਾਡੇ ਨਾਲ ਨੇ, ਸਰਦਾਰ ਬਲਵਿੰਦਰ ਸਿੰਘ ਜੀ। ਹਾਂਜੀ, ਤੁਸੀਂ ਆਉਂਦਾ ਰਹੋ ਜੀ।
ਹਾਂਜੀ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਜੀ। ਬਰਾੜ ਜੀ, ਤੁਸੀਂ ਗੱਲ ਕਰ ਰਹੇ 30 September ਦੀ, ਜਿਹੜਾ ਆਪਣਾ ਟਰੂਥ ਐਂਡ ਰਿਕਨਸੀਲੀਏਸ਼ਨ ਡੇ ਮਨਾਇਆ ਜਾਂਦਾ। ਇਹ ਬਰਾੜ ਜੀ, ਜਿੱਥੇ ਵੀ ਬ੍ਰਿਟਿਸ਼ ਐਮਪਾਇਰ ਰਿਹਾ ਆ, ਉਸ ਚ ਜੇ ਮੈਂ ਕਹਾਂ ਸਭ ਤੋਂ ਜ਼ਿਆਦਾ ਬੇਇਨਸਾਫੀ ਜਿਹੜੇ ਲੋਕਲ ਲੋਕਾਂ ਨਾਲ ਹੋਈ, ਉਹ ਕੈਨੇਡਾ ਚ ਸਭ ਤੋਂ ਜ਼ਿਆਦਾ ਹੋਈ ਆ।
ਹਾਂਜੀ,
ਜਿਹੜੇ ਰੈਜੀਡੈਂਸ਼ੀਅਲ ਸਕੂਲ ਆ ਉਹਨਾਂ ਦੀਆਂ ਤਾਂ ਸਟੋਰੀਆਂ ਵਿਚਾਰਿਆਂ ਦੀਆਂ ਸੁਣੋ, ਕਿੰਨੇ ਕਿ ਨਿਆਣਿਆਂ ਦਾ ਜੋ ਤਸ਼ੱਦਦ ਹੋਇਆ ਨਾ।
ਹਾਂਜੀ,
ਕਈਆਂ ਨੂੰ ਤਾਂ ਵਿਚਾਰਿਆਂ ਨੂੰ ਮਾਰ ਹੀ ਦਿੰਦੇ, ਇੱਕ ਹੋਰ ਬਹਾਨਾ ਲਾਉਂਦੇ ਮਾਰ ਹੋ ਕੇ ਮਰ ਗਿਆ, ਮਲੇਰੀਆ ਮਰ ਗਿਆ, ਉਹਨਾਂ ਪਰਾਂ ਬੜਾ ਹੀ ਜ਼ੁਲਮ ਹੋਇਆ ਉਹਨਾਂ ਤੇ। ਹਾਂਜੀ, ਤੇ ਜਿਹੜੀ ਗੱਲ ਆ ਕਿ ਉਹਨਾਂ ਨੂੰ ਫੈਸਿਲਿਟੀਆਂ ਮਿਲੀਆਂ, ਫੈਸਿਲਿਟੀਆਂ ਕਾਹਦੀਆਂ ਮਿਲੀਆਂ? ਉਹਨਾਂ ਦੇ ਅਲਕੋਹਲ ਤੇ ਟੈਕਸ ਘਟਾ ਦਿਓ ਤੇ ਉਹ ਦਾਰੂ ਪੀ ਕੇ ਮਰ।
ਹਾਂਜੀ ਹਾਂਜੀ,
ਸਿਗਰਟਾਂ ਤੇ ਉਹਨਾਂ ਤੇ ਜਿਹੜਾ ਕੋਈ ਟੈਕਸਾਂ ਲਾਓ, ਉੱਥੋਂ ਸਮਗਲ ਹੁੰਦੀ ਆ ਸਿਗਰਟਾਂ ਦੀ ਬਾਹਰ, ਤੇ ਉਹ ਸਿਗਰਟਾਂ ਪੀ ਕੇ ਕੈਂਸਰ ਦਾ ਮਰ ਜਾਓ। ਹਾਂਜੀ, ਇਹੋ ਜਿਹੀਆਂ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਹੋਈਆਂ। ਇਹਨਾਂ ਦਾ ਜਿਹੜਾ ਨਾ ਸਿਸਟੇਮੈਟਿਕ ਐਕਸਟਰਮੀਨੇਸ਼ਨ, ਇਹ ਸ਼ੁਰੂ ਤੋਂ ਚੱਲ ਰਿਹਾ ਆ ਔਰ ਅਜੇ ਵੀ ਬੰਦ ਥੋੜਾ ਹੋਇਆ। ਵਿੰਟਰ ਦੇ ਵਿੱਚ ਉੱਧਰ ਕੀ ਕਰਦੇ ਹੁਣ ਮੈਂ ਚਾਹੁੰਦਾ ਨੀ ਕਹਿਣਾ, ਪਰ
ਕਹੋ ਜੀ, ਕਹੋ ਸਾਰਾ ਕੁਛ ਕਹੋ।
ਵਾਲੇ ਕੀ ਕਰਦੇ ਰਹੇ ਆ, ਜਿਹੜੀਆਂ ਡਰੰਕ ਮਤਲਬ ਔਰਤਾਂ ਫਿਰਦੀਆਂ ਸੀ, ਕਈ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ, ਉਹਨਾਂ ਨੂੰ ਬਿਠਾਇਆ ਗੱਡੀ ਦੇ ਵਿੱਚ 20 ਮੀਲ ਬਾਹਰ ਛੱਡਾਂ ਦਾ ਤੇ ਉਹ ਫ੍ਰੀਜ਼ ਹੋ ਕੇ ਮਰ ਜਾਂਦੀਆਂ ਸੀ ਬਾਹਰ ਤੇਲ ਅਸਲ ਦੇ ਡਰੰਕ ਹੋ ਜਾਂ ਚੱਲ ਗਈਆਂ ਮਰ ਗਈਆਂ ਜੀ। ਬਹੁਤ ਤਰ੍ਹਾਂ ਤਰ੍ਹਾਂ ਦਾ ਜ਼ੁਲਮ ਇਹਨਾਂ ਨਾਲ, ਔਰਤਾਂ ਨਾਲ ਬਹੁਤ ਜ਼ਿਆਦਾ ਜ਼ੁਲਮ ਹੋਇਆ। ਹਾਂਜੀ, ਤੇ ਜਿੱਦਾਂ ਤੁਸੀਂ ਕਿਹਾ ਹੈ ਜਿਹੜੇ ਨੇਟਿਵ ਹੈ ਜੇ ਬੇਸਿਕਲੀ ਵੇਖਿਆ ਜਾਵੇ ਉਹਨਾਂ ਦਾ ਥਰਡ ਵਰਲਡ ਕੰਟਰੀ ਨਾਲੋਂ ਤਾਂ ਨੀ ਜ਼ਿਆਦਾ ਸਟੈਂਡਰਡ ਕਿਸੇ ਦਾ ਵੀ ਬਹੁਤਾ ਵਧੀਆ। ਜਿਹੜੇ ਕੁਛ ਮਿਕਸ ਹੋ ਚੁੱਕੇ ਆ ਜਾਂ ਕ੍ਰੀ ਜਿਹੜੇ ਫ੍ਰੈਂਚ ਸੀਗੇ ਨੇਟਿਵ ਉਹ ਜਿਹੜੇ ਮਿਕਸ ਹੋਏ ਵਾਈਟ ਲੋਕਾਂ ਨਾਲ ਕ੍ਰੀ ਕਿਹਾ ਜਾਂਦਾ ਕ੍ਰੀ ਇੰਡੀਅਨ ਹਾਂਜੀ। ਤੇ ਜਿਹੜੇ ਇੱਥੇ ਕੁਛ ਹੈ ਉਹ ਥੋੜੇ ਜਿਹੇ ਅਰਬਨਾਈਜ਼ ਹੋ ਗਏ ਉਹਨਾਂ ਦੇ ਵਿੱਚ ਭਾਵਾਂ ਥੋੜਾ ਬਹੁਤਾ ਫਰਕ ਆ ਗਿਆ ਉਹ ਬਾਕੀਆਂ ਦਾ ਤਾਂ ਰਹਿਣ ਸਹਿਣ ਮਤਲਬ ਉਹੋ ਹੀ ਆ। ਤੇ ਇੱਕ ਹੋਰ ਇੱਥੇ ਬੜਾ ਹੈਰਾਨੀਜਨਕ ਗੱਲ ਇਹ ਆ ਵੀ ਵੈਸਟਰਨ ਵਰਲਡ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਇੱਕ ਥਰਡ ਵਰਲਡ ਹੋਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕੋਸ਼ਿਸ਼ ਬਲਕਿ ਇੱਕ ਹੋਰ ਨਹੀਂ ਕੀਤੀ ਜਾ ਰਹੀ ਬਲਕਿ ਜਿਹੜਾ ਪ੍ਰੋਸੈਸ ਆ ਜਾਰੀ ਹੋ ਚੁੱਕਾ ਔਰ ਚੱਲ ਰਿਹਾ। ਇਹਦਾ ਮਤਲਬ ਇਹ ਆ ਵੀ ਜੇ ਤੁਹਾਡੇ ਮੁਲਕ ਦੇ ਵਿੱਚ 10-20% ਮਿਨੋਰਿਟੀ ਹੋ ਵੀ ਜਾਵੇ ਤੇ ਕੋਈ ਵੱਡਾ ਫਰਕ ਨੀ ਪੈਂਦਾ ਹਾਂਜੀ, ਜਦੋਂ ਤੱਕ ਇਹ ਜਿਹੜੀ ਲੇਬਰ ਜੋਬ ਆ ਸਾਰੀ ਉਹਨਾਂ ਨੇ ਕਰਨੀ ਆ
ਹਾਂਜੀ।
ਤਾਂ ਇਹਦੇ ਵਿੱਚ ਜਿਹੜੀ ਹੁਣ ਆਉਣ ਵਾਲੀ ਜਿਹੜੀ ਮੋਸਟ ਇਮੀਗ੍ਰੇਸ਼ਨ ਆ ਉਹਨਾਂ ਦਾ ਸਟੈਂਡਰਡ ਕੋਈ ਬਹੁਤਾ ਵੱਡਾ ਤਾਂ ਨੀ ਉੱਠਣ ਵਾਲਾ ਹਾਂਜੀ। ਕੀ ਆ ਉਹਨਾਂ ਦਾ ਫਿਊਚਰ ਜੇ ਵੇਖਿਆ ਜਾਵੇ ਸਹੀ ਤਰੀਕੇ ਦੇ ਨਾਲ, ਉਹਨਾਂ ਨੇ ਉਸੇ ਕੈਟੇਗਰੀ ਚ ਆਟੋਮੈਟਿਕਲੀ ਹੌਲੀ ਹੌਲੀ ਮੈਜੋਰਿਟੀ ਨੇ ਜਿਹੜਾ ਆ ਗਿਰਨਾ ਸ਼ੁਰੂ ਹੋ ਜਾਣਾ, ਜਿਵੇਂ ਛਾਣਨੇ ਦੇ ਵਿੱਚ ਉਹ ਚੀਜ਼ ਗਿਰਨੀ ਸ਼ੁਰੂ ਹੋ ਜਾਂਦੀ ਆ ਜਿਹੜਾ ਸੋਸਾਇਟੀ ਦਾ ਨੋਰਮ ਆ ਉਹਦੇ ਤੋਂ ਥੱਲੇ ਹਾਂਜੀ
ਹਾਂਜੀ।
ਤੇ ਜਿਹੜਾ ਸਵਾਲ ਆਪਾਂ ਕਰਦੇ ਸੀਗੇ ਇੱਥੇ ਦੇ ਨੇਟਿਵ ਦਾ, ਜਿਹੜੀਆਂ ਉਹਨਾਂ ਨੇ ਬਹਾਦਰੀਆਂ ਕੀਤੀਆਂ ਆ ਆਪਣਾ ਬਰਾੜ ਜੀ ਆ ਜਿੱਥੇ ਅਸੀਂ ਅੰਟੇਰੀਓ ਦੇ ਵਿੱਚ ਬੈਠੇ ਆ, ਇਹਨੂੰ ਤਾਂ ਮਿਲਿਸ਼ਾ ਮੈਨ ਲੈ ਗਿਆ ਸੀ ਆ ਜਿਹੜੇ ਬ੍ਰਿਟਿਸ਼ ਰੈੱਡ ਕੋਟ ਜਿਹੜੇ ਕਹਿੰਦੇ ਇਹ ਤਾਂ ਜੁੱਤੀਆਂ ਖਾਂਦੇ ਭੱਜ ਕੇ ਕੋਰਨਵਾਲ ਜਾ ਰਹੇ ਸੀ। ਇੱਥੇ ਸਮਝੇ ਪੁੱਛਿਓ ਆਪਣੇ ਬੰਦਿਆਂ ਨੂੰ ਕਿਸੇ ਨੇ, ਮੈਂ ਇੱਥੇ ਜਿਹੜੇ ਸਟੂਡੈਂਟ ਨੂੰ ਪੁੱਛਦਾ ਇਹ ਚਕਮਜ ਦਾ ਨਾਂ ਕਿਸੇ ਨੇ ਸੁਣਿਆ, ਪਤਾ ਹੀ ਨਹੀਂ ਕਿਸੇ ਨੂੰ। ਜਿਵੇਂ ਸਾਡੇ ਸੀਗੇ ਨਾ ਵੱਡੇ ਵੱਡੇ ਵਾਰੀਅਰ ਜਿਵੇਂ ਦੁੱਲਾ ਭੱਟੀ ਕਹਿ ਲਓ, ਇਹ ਚਕਮਜੇ ਨੂੰ ਦੁੱਲੇ ਭੱਟੀ ਨੂੰ 1000 ਤੇ ਗੁਣਾ ਕਰੀਏ ਤਾਂ ਜਾ ਕੇ ਚਕਮ ਸਹੀ ਬਣਦਾ ਹਾਂਜੀ। ਇਸ ਕੱਲੇ ਬੰਦੇ ਨੇ ਜਿਹੜੇ ਅਮਰੀਕਾ ਮਿਲੀਸ਼ਨ ਮੈਨ ਸੀ ਨਾ ਉਹਨਾਂ ਨੂੰ ਡੱਕ ਕੇ ਰੱਖਿਆ, ਬ੍ਰਿਟਿਸ਼ ਦੇ ਡਰ ਦੇ ਭੱਜ ਗਏ ਸੀ, ਇਹਨਾਂ ਦੇ ਲੋਇਲਿਸਟ ਵੀ ਭੱਜ ਗਏ ਸਾਰੇ, ਆ ਸਾਰੇ ਜਿਹੜਾ ਸਾਊਥਰਨ ਅੰਟੇਰੀਓ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਉਹਨੇ ਤੇ ਉਹਦੇ ਜਿਹੜੇ ਗਰੁੱਪ ਸੀ ਉਹਨਾਂ ਨੇ ਲੜ ਲੜ ਕੇ ਉਹਨਾਂ ਨੇ ਇੱਥੋਂ ਕੱਢਿਆ। ਉਹ ਚਕਮਜੇ ਇੰਨਾ ਜ਼ਿਆਦਾ ਕਲੈਵਰ ਵਾਰੀਅਰ ਸੀ ਨਾ, ਜਿਹੜੀ ਲੇਕ ਏਰੀਆ ਇਹਦੇ ਨਾਲ ਨਾਲ ਉਹ ਘੋੜੇ ਦੇ ਇੱਕ ਪਾਸੇ ਕਦੀ ਇਧਰੋਂ ਭੱਜ ਕੇ ਚਲ ਜਾਇਆ ਕਰੇ, ਉਧਰ ਥੋੜੇ ਜਿਹੇ ਖੰਭ ਖੂੰਬ ਜਿੱਦਾਂ ਲਾਉਂਦੇ ਆਪਣਾ ਆਊਟਫਿਟ ਜਿਹਾ ਕੇ ਦੂਜੇ ਪਾਸੇ ਫੇਰ ਭੱਜ ਕੇ ਆ ਜਾਇਆ ਕਰੇ। ਜਿਹੜੇ ਅਮੈਰੀਕਨ ਮਿਲਿਸ਼ਾ ਮੈਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਕਿੰਨੇ ਕੁ ਬੰਦੇ ਲੁਕੇ ਆ। ਉਸ ਚਕਮਜੇ ਦਾ ਪੂਰਾ ਇੱਕ ਟਨ ਦਾ ਸਟੈਚੂ ਜਿਹੜਾ ਅਮੈਰੀਕਾ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਲਾਇਆ ਹੋਇਆ, ਉਹ ਬਹਾਦਰਾਂ ਦੀ ਕਦਰ ਜਾਣਦੇ ਭਾਵੇਂ ਕਿ ਉਹਨਾਂ ਦਾ ਦੁਸ਼ਮਣ ਹੀ ਸੀਗਾ। ਇੱਥੇ ਕਿਸੇ ਪੁੱਛੋ ਨਿਆਣੇ ਨੂੰ ਕਿਹਨੂੰ ਵੀ ਚਕਮਜੇ ਕੌਣ ਸੀਗਾ ਹਾਂਜੀ
ਹਾਂਜੀ।
ਤਾਂ ਇਸੇ ਉਹ ਨਾ ਹੁੰਦੇ ਤੇ ਆਹ ਜਿਹੜਾ ਏਰੀਆ ਜਿੱਥੇ ਅਸੀਂ ਬੈਠੇ ਹਾਂ ਇਹ ਅਮੈਰੀਕਨ ਪ੍ਰੋਵਿੰਸ ਮਤਲਬ ਸਟੇਟ ਹੋਣੀ ਸੀ, ਅਸਲੇ ਕੈਨੇਡਾ ਦਾ ਹਿੱਸਾ ਨਹੀਂ ਸੀ ਹੈਗਾ। ਤੇ ਇਹ ਜਿਹੜੇ ਲੋਇਲਿਸਟ ਸੀਗੇ ਬ੍ਰਿਟਿਸ਼ ਇਹ ਭੱਜ ਗੁਜ ਰਹੇ ਸਾਰੇ ਹਾਂਜੀ। ਸੋ ਇਸ ਕਰਕੇ ਜਿਹੜੇ ਨੇਟਿਵ ਆ ਉਹਨਾਂ ਨੇ ਇਸ ਕੰਟਰੀ ਦੇ ਵਿੱਚ ਇਹ ਜਿਹੜੇ ਬ੍ਰਿਟਿਸ਼ ਸੀ ਨਾ ਇਹ ਹਮੇਸ਼ਾ ਹੀ ਜਿਹੜਾ ਪ੍ਰੋਮਿਸ ਕਰਦੇ ਸੀ ਉਹਦੇ ਤੋਂ ਇਹ ਬੇਈਮਾਨ ਹੋ ਜਾਂਦੇ ਸੀ। ਹੁਣ ਜਿੰਨੀਆਂ ਵੀ ਇਹਨਾਂ ਦੀਆਂ ਲੈਂਡ ਟ੍ਰੀਟੀਆਂ ਸੀ ਉਹਨਾਂ ਦੇ ਨਾਲ ਨੇਟਿਵ ਲੋਕਾਂ ਦੇ ਨਾਲ ਇਹ ਸਾਰੀਆਂ ਤੋਂ ਬੇਈਮਾਨ ਹੋ ਗਿਆ ਹੌਲੀ ਹੌਲੀ, ਉਹਨਾਂ ਨੂੰ ਖੱਜਲ ਖੁਆਰੀ ਕਰੀ ਗਏ ਆ ਹਾਂਜੀ। ਤੇ ਇਹਨਾਂ ਨੇ ਉਹਨਾਂ ਨੂੰ ਜਿਵੇਂ ਨਾ ਆਪਣੇ ਪ੍ਰੋਮਿਸ ਕਰਦੇ ਸੀ ਕਿ ਅਸੀਂ ਤੁਹਾਨੂੰ ਆਹ ਦਿਆਂਗੇ ਤੁਸੀਂ ਸਾਡੇ ਨਾਲ ਰਹੋ, ਇਹ ਇਹਨਾਂ ਨੇ ਨੇਟਿਵ ਨੂੰ ਰੱਖਿਆ ਤੇ ਆਪਣੇ ਨਾਲ। ਉਸ ਵੇਲੇ ਇਹਨਾਂ ਦੀ ਅਮੈਰੀਕਾ ਦੇ ਨਾਲ ਜਿਹੜੀ ਲਾਗਦਾਰ ਚੱਲਦੀ ਸੀਗੀ 1812 ਦਾ ਜਿਹੜਾ ਵਾਰ ਸੀਗਾ, ਤੇ ਇਹ ਮਤਲਬ ਇਹਨਾਂ ਪਹਿਲਾਂ ਤਾਂ ਨਾ ਰੱਖਿਆ ਉਹਨਾਂ ਨੂੰ ਹਾਂਜੀ। ਤੇ ਮੁੜ ਕੇ ਫਿਰ ਇਹਨਾਂ ਦੇ ਨਾਲ ਇਹਨਾਂ ਨੇ ਡਬਲ ਕ੍ਰੋਸਿੰਗ ਕੀਤੀ, ਇਹਨਾਂ ਨੂੰ ਉਹ ਜਿਹੜੇ ਲੈਂਡ ਇਹਨਾਂ ਨੇ ਟ੍ਰੀਟੀਆਂ ਕੀਤੀਆਂ ਸੀਗੀਆਂ ਉਹਨਾਂ ਦੇ ਵਿੱਚ ਆ ਜਿਹੜੀਆਂ ਮਾਈਨਿੰਗ ਸਾਡੇ ਆਪਣੇ ਇੰਟੀਰੀਅਰ ਦੇ ਵਿੱਚ ਥਾਂ ਥਾਂ ਮਾਈਨਿੰਗ ਦੇ ਨਾਲ ਪਾਣੀ ਖਰਾਬ ਹੋ ਜਾਂਦਾ, ਹੋਰ ਤਰ੍ਹਾਂ ਦੇ ਕੈਮੀਕਲ ਜੋ ਇਹਨਾਂ ਨੇ ਬਹੁਤ ਹੀ ਜਿੱਦਾਂ ਉਹਨਾਂ ਦੇ ਨਾਲ ਧੱਕਾ ਕੀਤਾ। ਤੇ ਜਿਹੜਾ ਰੀਕਨਸਲੀਏਸ਼ਨ ਆ ਚਲੋ ਪੇਪਰ ਤੇ ਹੈਗਾ, ਹੌਲੀ ਹੌਲੀ ਇਹਦਾ ਪਤਾ ਲੱਗਦਾ ਲੋਕਾਂ ਨੂੰ ਭਈ ਉਹ ਲੋਕ ਜਿਹੜੇ ਇਸ ਕੰਟਰੀ ਦੇ ਅਸਲ ਮਾਲਕ ਆ ਹਾਂਜੀ, ਤੇ ਅਸੀਂ ਆ ਕੇ ਉਹਨਾਂ ਤੇ ਕਬਜ਼ਾ ਕਰ ਲਿਆ, ਚਲੋ ਸਾਡੀ ਗਿਣਤੀ ਜ਼ਿਆਦਾ ਹੋ ਗਈ ਐਜ਼ ਏ ਜੇ ਯੂਰਪੀਅਨ ਕਹਿ ਲਓ, ਹੁਣ ਸਾਡੀ ਆਪਣੀ ਜਿਹੜੇ ਇੰਡੀਅਨ ਸਬ ਕੰਟੀਨੈਂਟ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਵੱਧ ਰਹੀ ਆ, ਸਾਨੂੰ ਉਹਨਾਂ ਦੀ ਐਟ ਲੀਸਟ ਇਹ ਤਾਂ ਰਿਸਪੈਕਟ ਕਰਨੀ ਚਾਹੀਦੀ ਜਿਸ ਤਰ੍ਹਾਂ ਉਹ ਇਸ ਧਰਤੀ ਦੀ ਰਿਸਪੈਕਟ ਕਰਦੇ ਸੀ। ਇਹਦੇ ਬਾਰੇ ਤਾਂ ਜੇ ਕੋਈ ਸਟੱਡੀ ਕਰੇਗਾ ਤਾਂ ਹੀ ਪਤਾ ਲੱਗਣਾ ਕਿ ਉਹ ਇਸ ਧਰਤੀ ਨੂੰ ਪਿਆਰ ਕਿੰਨਾ ਕੁ ਕਰਦੇ ਸੀਗੇ, ਨੇਚਰ ਨੂੰ, ਪਾਣੀ ਨੂੰ, ਹਵਾ ਨੂੰ, ਅੱਗ ਨੂੰ, ਹਰ ਇੱਕ ਚੀਜ਼ ਨੂੰ। ਇਹ ਬੜਾ ਹੀ ਇੱਕ ਬਰਾਜੀ ਇੱਕ ਬੜਾ ਐਡਵਾਂਸ ਸਿਵਿਲਾਈਜੇਸ਼ਨ ਸੀ। ਇਹ ਕਹਿੰਦੇ ਜੀ ਇਹ ਪਿਛਲਾਗ ਜਿਹਾ ਸੀ, ਅਨਪੜ੍ਹ ਸੀਗੇ, ਫਲਾਣ, ਇਹ ਸਭ ਬਕਵਾਸ ਆ। ਜੇ ਤੁਸੀਂ ਨੌਰਥ ਅਮਰੀਕਾ ਦੇ ਜਿਹੜੇ ਨੇਟਿਵ ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀਆਂ ਕੋਈ 2000 ਦੇ ਕਰੀਬ ਟ੍ਰਾਈਬ ਸੀਗੀਆਂ, ਔਰ ਇੰਨੇ ਐਡਵਾਂਸ ਇਹਨਾਂ ਦੇ ਉਸ ਟਾਈਮ ਦੇ ਮੁਤਾਬਕ ਇਹਨਾਂ ਦੇ ਕਲਚਰ ਸੀਗੇ ਕਿ ਜਿਹੜੇ ਹਨਾ ਅੱਜ ਵੀ ਹੁਣ ਅਮੈਰੀਕਨ ਲੋਕ ਇਸ ਗੱਲ ਦਾ ਜ਼ਰੂਰ ਕਰਦੇ ਆ, ਉਹ ਇਸ ਗੱਲ ਦੀ ਬਹੁਤ ਜ਼ਿਆਦਾ ਖੋਜ ਕਰਦੇ ਆ, ਔਰ ਉਹਨਾਂ ਨੇ ਜ਼ੁਲਮ ਤੇ ਉਹਨਾਂ ਨੇ ਵੀ ਬੜੇ ਕੀਤੇ। ਪਰ ਅਮਰੀਕਾ ਦੇ ਵਿੱਚ ਇਹ ਸੀ ਕਿ ਉਹਨਾਂ ਦੀਆਂ ਸਿੱਧੀਆਂ ਲੜਾਈਆਂ ਹੁੰਦੀਆਂ ਰਹੀਆਂ ਨੇਟਿਵ ਲੋਕਾਂ ਦੇ ਨਾਲ, ਔਰ ਨੇਟਿਵ ਲੋਕਾਂ ਨੇ ਇਹੋ ਇਹੋ ਜਿਹੇ ਜੰਗ ਲੜੇ ਹੋਏ ਆ ਨਾ ਅਮਰੀਕਾ ਦੀ ਹਿਸਟਰੀ ਦੇ ਵਿੱਚ, ਜਿੱਥੇ ਉਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਅਮਰੀਕਨ ਪੋਲੀਟਿਕਸ ਨੂੰ ਖਤਮ ਹੀ ਕਰਕੇ ਰੱਖ ਦਿੱਤਾ। ਪਰ ਇੱਕ ਗੱਲ ਜ਼ਰੂਰ ਹੈ, ਅਮੈਰੀਕਨ ਜਿਹੜੇ ਉਹ ਨੇਟਿਵ ਵਾਰੀਅਰ ਹੈ, ਤੁਸੀਂ ਦੇਖ ਲਓ ਕੋਈ ਵੀ ਮਿਲਟਰੀ ਵੱਡਾ ਹੈਲੀਕਾਪਟਰ ਉਹਨਾਂ ਦੇ ਨਾਂ ਤੇ ਰੱਖਦੇ, ਉਹਨਾਂ ਬਹਾਦਰਾਂ ਦੀ ਉਹ ਕਦਰ ਵੀ ਕਰਦੇ ਆ, ਤੇ ਉਹਨਾਂ ਨੇ ਉਹਦਿਆਂ ਦੇ ਨਾਲ ਉਹਨਾਂ ਨੂੰ ਰਿਜ਼ਰਵੇਸ਼ਨਾਂ ਵੀ ਦਿੱਤੀਆਂ ਹੋਈਆਂ। ਪਰ ਜੇ ਮੈਂ ਕਹਿ ਦਵਾਂ ਕਿ ਉਹਨਾਂ ਦੇ ਨਾਲ ਉੱਥੇ ਫੇਅਰ ਟ੍ਰੀਟਮੈਂਟ ਜਿਹੜੀ ਹੋਣੀ ਚਾਹੀਦੀ ਉਹ ਨਹੀਂ ਹੈਗੀ ਹੋਈ, ਪਰ ਉਹਨਾਂ ਨੇ ਇਹ ਜ਼ਰੂਰ ਇਹਨਾਂ ਨੂੰ ਜਿਹੜੀਆਂ ਵੱਖਰੀਆਂ ਰਿਜ਼ਰਵੇਸ਼ਨਾਂ ਵੱਖ ਵੱਖ ਸਟੇਟਾਂ ਵਿੱਚ ਬਣਾ ਕੇ ਦਿੱਤੀਆਂ, ਪਰ ਹਾਲਾਤ ਜਿਹੜੇ ਉਹਨਾਂ ਦੇ ਉੱਥੇ ਰਹਿਣ ਦੇ ਵੀ ਆ ਨਾ, ਉਹ ਵੀ ਕਿਸੇ ਥਰਡ ਵਰਲਡ ਕੰਟਰੀ ਨਾਲੋਂ ਬਹੁਤੇ ਵਧੀਆ ਨਹੀਂ ਹੈਗੇ। ਤੇ ਪਰ ਉਹਨਾਂ ਦਾ ਜਿਹੜਾ ਆਪਣਾ ਇੱਕ ਲਾਈਫ ਸਟਾਈਲ ਹੈ, ਉਹ ਕਹਿੰਦੇ ਵੀ ਸਾਡੀ ਲੈਂਡ ਛੱਡੋ, ਸਾਨੂੰ ਛੱਡੋ, ਸਾਡੇ ਤੋਂ ਪਰਾਂ ਜਿੱਦਾਂ ਹੀ ਮਰਜ਼ੀ ਰਹੀਏ। ਉਹਨਾਂ ਦੇ ਇੱਕ ਆਪਣੇ ਰਹਿਣ ਸਹਿਣ ਦਾ ਇੱਕ ਆਪਣਾ ਕਲਚਰ ਆ, ਇੱਕ ਤਰੀਕਾ ਆ, ਇੱਕ ਉਹ ਨੇਚਰ ਦੇ ਵਿੱਚ ਰਹਿਣਾ ਪਸੰਦ ਕਰਦੇ। ਉਹਨਾਂ ਨੂੰ ਸਾਡੇ ਸ਼ਹਿਰ ਜਾਂ ਇੱਟਾਂ ਇਹ ਬਹੁਤੀਆਂ ਨਹੀਂ ਵਧੀਆ ਲੱਗਦੀਆਂ, ਉਹਨਾਂ ਨੂੰ ਆਪਣੀ ਨੇਚਰ ਵਧੀਆ ਲੱਗਦੀ ਹੈ। ਇਹ ਉਹਨਾਂ ਦੀ ਇੱਕ ਨੈਚੁਰਲ ਸੁਭਾਅ ਹੀ ਬਣ ਚੁੱਕਾ ਪਿਛਲੇ ਕੋਈ ਕਹਿ ਲਓ ਕੋਈ 20,000 ਸਾਲ ਤੋਂ, ਜਦੋਂ ਤੋਂ ਉਹ ਇਹ ਨੌਰਥ ਅਮੈਰੀਕਾ ਦੇ ਵਿੱਚ ਰਹਿ ਰਹੇ ਆ।
ਮਿਹਰਬਾਨੀ ਜੀ, ਬਹੁਤ ਸੋਹਣੀ ਜਾਣਕਾਰੀ ਦਿੱਤੀ ਅਸੀਂ, ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਲਓ ਜੀ, ਆਪਾਂ ਇਹ ਜਿਹੜਾ ਮੁੱਦਾ ਸੀ ਹੁਣ, ਇਹ ਜਿਹੜਾ ਕੈਨੇਡਾ ਦਾ ਜਿਹੜਾ ਟਰੁੱਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਆ, ਬਸ ਉਹਨਾਂ ਨੇ ਕੰਕਲੂਡ ਆ ਕੀਤਾ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਉਥੋਂ ਤੁਹਾਨੂੰ ਸਾਰੀ ਗੱਲ ਪਤਾ ਲੱਗ ਜੂ। ਬਸ The Truth and Reconciliation Commission of Canada concluded that residential schools were a systemic government-sponsored attempt to destroy Aboriginal cultures and languages and to assimilate Aboriginal people so that they no longer existed as distinct people. The TRC means Truth and Reconciliation Commission of Canada characterized this intent as cultural genocide. ਆ ਕਲਚਰਲ ਜੈਨੋਸਾਈਡ ਸੀਗਾ ਵੀ ਉਹਨਾਂ ਦਾ ਕਲਚਰ ਆ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨਾਲੋਂ ਕਲਚਰ ਨਾਲ ਤੋੜ ਦੋ, ਲੈਂਗੁਏਜ ਨਾਲੋਂ ਤੋੜ ਦੋ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਉਹਨਾਂ ਨੂੰ ਅਹਿਸਾਸ ਕਰਾਓ ਬਈ ਤੁਸੀਂ ਇਨਫੀਰੀਅਰ ਹੋ, ਤੁਸੀਂ ਹਰ ਇੱਕ ਗੱਲ ਦੇ ਵਿੱਚ ਨਾ ਤੁਸੀਂ ਤੁਹਾਡੇ ਚ ਘਾਟ ਆ, ਅਸੀਂ ਸੁਪੀਰੀਅਰ ਆ, ਸਾਡਾ ਕਲਚਰ ਵਧੀਆ, ਸਾਡਾ ਰਹਿਣ ਸਹਿਣ ਦਾ ਤਰੀਕਾ ਵਧੀਆ। ਤੇ ਨਾਲ ਦੀ ਨਾਲ ਉਹਨਾਂ ਬੱਚਿਆਂ ਨੂੰ ਇੰਨਾ ਕੁ ਮਤਲਬ ਬੁਰਾ ਹਾਲ ਕੀਤਾ, ਕੋਈ 1.5 ਲੱਖ ਦੇ ਕਰੀਬ ਬੱਚੇ ਸੀ, ਤੇ ਮਗਰੋਂ ਤੁਹਾਨੂੰ ਪਤਾ ਹੀ ਆ ਵੀ ਧਰਤੀ ਤੇ ਕਬਜ਼ਾ ਕਰ ਲਿਆ, ਸਾਰਾ ਕੁਝ ਜਾਣਦੇ ਹੋ ਤੁਸੀਂ, ਹਨਾ। ਤੇ ਇਸ ਗੱਲ ਦਾ ਅਹਿਸਾਸ ਸਚਾਈ ਹੈ ਜਿਹੜੀ ਉਹ ਹੁਣ ਕਈ ਸਾਲਾਂ ਬਾਅਦ ਕਹਿ ਲਓ ਆ ਪਿਛਲੇ 25-30 ਸਾਲਾਂ ਬਾਅਦ ਲੋਕਾਂ ਨੂੰ ਜਾਣਕਾਰੀ ਹੋਣ ਲੱਗੀ। ਬਿਲਕੁਲ ਬਲਵਿੰਦਰ ਵੀਰ ਜੀ ਨੇ ਠੀਕ ਕਿਹਾ ਜੀ, ਸਾਨੂੰ ਇੱਥੋਂ ਦੀ ਹਿਸਟਰੀ, ਇੱਥੋਂ ਦੇ ਜਿਹੜੇ ਵਾਰੀਅਰਸ ਨੇ, ਇੱਥੋਂ ਦਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ, ਬੜੀ ਰਿਚ ਹਿਸਟਰੀ ਹੈਗੀ ਆ, ਬੜੀ ਬੜੀ ਮਤਲਬ ਸੋਹਣੀ ਵਿਰਾਸਤ ਹੈਗੀ ਆ, ਬੜੇ ਬਹਾਦਰ ਲੋਕ ਸੀਗੇ। ਲਓ ਜੀ, ਆਪਾਂ ਬ੍ਰੇਕ ਲੈ ਲਈਏ ਫਿਰ ਹੁਣ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਨਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਣੀ, ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਹੈ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ, ਸਰਵਿੰਗ ਫਰੋਮ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਲਓ ਜੀ, ਕਹਿੰਦੇ ਜਿਹੜੀਆਂ ਮਿਨੀਮਮ ਵੇਜਸ ਸੀ ਕਹਿੰਦੇ ਵਧਾਤੀਆਂ ਜੀ, ਹੁਣ ਤਾੜੀਆਂ ਮਾਰੋ ਤੁਸੀਂ, ਹੈਂਜੀ। ਕਹਿੰਦੇ 65 ਸੈਂਟ ਆ ਜਿਹੜੀ ਉਹ ਵੱਧ ਕੇ ਹੁਣ ਜਿਹੜੀ ਹੈਗੀ ਆ ਉਹ ਜਿਹੜੀ ਮਿਨੀਮਮ ਵੇਜ ਆ ਉਹ $17.20 ਹੋ ਗਈ ਪਰ ਆਵਰ। ਕਹਿੰਦੇ ਇਨਕਰੀਜ਼ ਆ ਜਿਹੜੀ ਇਹ ਨਾ ਇਹ ਮਹਿੰਗਾਈ ਦਾ ਮੁਕਾਬਲਾ ਕਰੂਗੀ। ਜਿਹੜੀ 65 ਸੈਂਟ ਇਨਕਰੀਜ਼ ਹੋਈ ਆ, ਕਹਿੰਦੀ ਕਹਿੰਦੇ ਇਹ ਮਹਿੰਗਾਈ ਦਾ ਮੁਕਾਬਲਾ ਕਰੂ। ਲਓ ਜੀ ਲਓ ਸਾਹਿਬ, ਹੁਣ ਬਈ 65 ਸੈਂਟ ਤੁਹਾਡੇ ਘੰਟੇ ਦੇ ਵਧੇ ਆ, ਤੇ ਦਿਨ ਚ ਕੰਮ ਦੇ ਹੁੰਦੇ ਆ ਆਮ ਜਿਹੜੀ ਆਪਾਂ ਗੱਲ ਕਰਦੇ ਆ 8 ਘੰਟੇ ਕੰਮ ਦੇ ਜਿਹੜੇ ਕਹਿੰਦੇ ਆ, ਤੇ $5.20 ਆ ਤੁਹਾਡੇ ਦਿਨ ਦੇ ਵਧੇ ਆ, ਤੇ 5 ਦਿਨਾਂ ਦਾ ਲਾਓ ਵੀਕ, ਇਹ ਹੋ ਗਿਆ ਜੀ $26, ਵੀਕ ਦੇ ਵਧੇ ਆ $26 ਤੁਹਾਡੇ, ਜੇ ਤੁਹਾਨੂੰ 8 ਘੰਟੇ ਕੰਮ ਮਿਲਦਾ, ਤੇ 52 ਵੀਕਸ ਹੁੰਦੇ ਆ, ਤੇ ਇਹ ਫਿਰ ਗੁਣਾ ਕਰੋ ਇਹਨੂੰ 52 ਨਾਲ, ਇਹ ਬਣ ਗਏ $1352 ਸਾਲ ਦੇ, ਮਾਰੋ ਤਾੜੀਆਂ, $1352 ਸਾਲ ਦੇ ਤੁਹਾਡੇ ਵਧੇ ਆ ਜਿਹੜਾ 8 ਘੰਟੇ ਬੰਦਾ ਡੇਲੀ ਕੰਮ ਕਰਦਾ, ਤੇ ਇਹ $1352 ਨਾ ਜਿਹੜੇ ਇਹ ਵੱਧ ਰਹੀ ਮਹਿੰਗਾਈ ਨੂੰ ਠੱਲ ਪਾਉਣਗੇ। ਹੁਣ ਇਹ ਸਰਕਾਰ ਜੀ ਕਹਿੰਦੇ ਨੇ ਕੀ ਕਹੀਏ ਜੀ ਹੁਣ, ਠੀਕ ਹੈ ਤੁਸੀਂ ਅਮੀਰ ਹੋਵੋਗੇ ਜਿਹੜੇ ਸਰੋਤੇ ਸੁਣਦੇ ਆ, ਤੁਹਾਡੇ ਕੋਲ ਸਾਧਨ ਹੋਣਗੇ ਕਾਫੀ, ਤੁਹਾਨੂੰ ਇਹ ਗੱਲ ਮੈਟਰ ਨਹੀਂ ਕਰਦੀ, ਤੁਸੀਂ ਬਿਜ਼ਨਸ ਚਲਾਉਂਦੇ ਹੋ ਸੋਹਣੇ, ਤਰੱਕੀਆਂ ਕੀਤੀਆਂ ਤੁਸੀਂ, ਪਰ ਗੱਲ ਫੇਰ ਆਮ ਬੰਦੇ ਦੀ ਆ ਗਈ ਵੀ ਆਮ ਬੰਦੇ ਨਾਲ ਤਾਂ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋਜੂਗਾ। ਇਹ ਤਾਂ $1352 ਦੇ ਸਾਲ ਦੇ ਵਧੇ ਆ, ਇੱਥੇ ਤਾਂ $1352 ਕਈ ਉਹਦੇ ਹਫ਼ਤੇ 'ਚ ਕੱਢ ਕੇ ਲੈ ਜਾਂਦੇ ਆ। ਗੱਲ ਉੱਥੇ ਹੀ ਵੀ ਚਲੋ ਜੇ ਉਹਨੇ, ਪਹਿਲੀ ਗੱਲ ਤਾਂ ਆਮ ਲੋਕਾਂ ਕੋਲੇ ਆਮ ਲੋਕਾਂ ਵਾਸਤੇ ਘਰ ਲੈਣਾ ਹੀ ਬਹੁਤ ਔਖਾ, ਜੇ ਲੈ ਵੀ ਲਿਆ ਤਾਂ ਉਹਨਾਂ ਨੂੰ ਚਲਾਉਣਾ ਬਹੁਤ ਔਖਾ, ਤੇ ਕਿੰਨੇ ਵਧੇ ਨੇ ਇਹ 1352 ਸਾਲ ਦੇ। ਤੁਸੀਂ ਛੋਟੇ ਤੋਂ ਛੋਟਾ, ਚਲੋ ਵੈਸੇ ਆਉਂਦਾ ਨੀ ਕੋਈ ਟਾਊਨ ਹਾਊਸ ਵੀ ਨੀ ਆਉਂਦਾ 6 ਲੱਖ ਦਾ, ਪੁਰਾਣੇ ਤੋਂ ਪੁਰਾਣਾ ਜੇ ਟਾਊਨ ਹਾਊਸ ਵੀ ਆਉਂਦਾ 6 ਲੱਖ ਦਾ, ਤੇ ਉਹਦੀ ਮੋਰਗੇਜ ਕੱਢ ਕੇ ਵੇਖ ਲਓ, ਉਹਦੀ ਮੋਰਗੇਜ ਆ ਜਿਹੜੀ ਉਹ ਐਕੁਇਟੀ ਪੇ ਆਫ ਹੀ ਨਹੀਂ ਹੋਈ, ਸਾਰਾ ਇੰਟਰਸਟ ਹੀ ਗਿਆ $1000, $20,000-$25,000 ਜਿਹੜਾ ਉਹਨੂੰ ਮਿਲਣਾ ਚਾਹੀਦਾ ਸੀ। ਤੇਲ ਆ ਜਿਹੜਾ ਤੁਸੀਂ ਰੋਜ਼ ਕਾਰਾਂ ਦੇ ਵਿੱਚ ਪਾਉਂਦੇ ਹੋ, ਜਿਹਨੂੰ ਗੈਸ ਕਹਿੰਦੇ ਹੋ, ਛਾਲਾ ਮਾਰ ਕੇ ਵੱਧ ਗਏ ਨੇ। ਗਰੋਸਰੀ ਦੇ ਖਰਚੇ ਛਾਲਾ ਮਾਰ ਕੇ ਵੱਧ ਗਏ ਨੇ। ਤੁਸੀਂ ਆਪਣੇ ਆਪ ਨੂੰ ਸਿਵਿਲਾਈਜ਼ਡ ਕਹਾਉਂਦੇ ਹੋ, ਕੱਪੜੇ ਲੀੜੇ ਪਾ ਕੇ ਜਾਂਦੇ ਹੋ ਸੋਹਣੇ, ਦੇਖਿਓ ਮਾੜਾ ਜਿਹਾ ਕਿੰਨੀ ਕੁ ਪ੍ਰਾਈਸ ਵਧੀ ਆ। ਜਿਹੜੀ ਵੀ ਚੀਜ਼ ਤੁਸੀਂ ਵਰਤਣੀ ਆ ਉਹਦੀ ਕੀਮਤ ਕਿੰਨੀ ਵਧੀ ਆ, ਕਿਵੇਂ ਛਾਲਾ ਮਾਰ ਕੇ ਵਧੀ ਆ, ਗਈ ਕਿੱਥੇ ਆ। ਚਲੋ ਆਪਾਂ ਇਹ ਛੱਡ ਦੀ, ਹਾਲ ਦੀ ਘੜੀ ਗਈ ਕਿੱਥੇ, ਪਰ ਤੁਹਾਡੀਆਂ ਜੇਬਾਂ ਚੋਂ ਨਿਕਲ ਗਏ ਤੇ ਮੁਕਾਬਲਤਨ ਤੁਹਾਡੀ ਜੇਬ ਦੇ ਵਿੱਚ ਹੁਣ ਸਾਲ ਦੇ ਇੰਨੇ ਕੁ ਪੈਸੇ ਪੈਣਗੇ। ਉਹ ਕਹਿੰਦੇ ਹੁੰਦੇ ਨਾ ਉਹ ਪੰਜਾਬੀ ਚ ਕਹਾਵਤ ਆ ਵੀ ਊਠ ਦੇ ਮੂੰਹ ਦੇ ਵਿੱਚ ਜੀਰਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਊਠ ਕਿੱਡਾ ਹੁੰਦਾ ਤੇ ਜੀਰੇ ਦਾ ਦਾਣਾ ਕਿੱਡਾ ਹੁੰਦਾ। ਇਹ ਜੀਰੇ ਦਾ ਦਾਣਾ ਵੀ ਨਹੀਂ ਹੈਗਾ, ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਸੱਚੀ ਸਫ਼ਰ ਕਰ ਰਿਹਾ, ਸੱਚੀ ਸਫ਼ਰ ਕਰ ਰਿਹਾ ਉਹ। ਇਹ ਆਪ ਰਿਪੋਰਟਸ ਕਹਿੰਦੀਆਂ ਜੀ, ਆਪਾਂ ਪਹਿਲਾਂ ਕਈ ਦਿਨ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ, ਕਿੰਨੇ ਪ੍ਰੋਵਿੰਸਿਸ ਦੇ ਵਿੱਚ ਜਿਹੜੀਆਂ ਮਿਨੀਮਮ ਵੇਜਸ ਆ ਉਹਦੇ ਨਾਲ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ, ਲਗਾਤਾਰ ਬੰਦਾ ਗਰੀਬੀ ਦੀ ਰੇਖਾ ਵੱਲ ਲਗਾਤਾਰ ਉਹ ਸਰਕਦਾ ਜਾ ਰਿਹਾ। ਬਹੁਤ ਸਾਰੇ ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਚਲੇ ਗਏ ਆ, ਫੂਡ ਬੈਂਕਸ ਅੱਗੇ ਲਾਈਨਾਂ ਲੱਗੀਆਂ ਹੁੰਦੀਆਂ, ਤੇ ਜਿਹਨੂੰ ਲੱਗਦਾ ਵੀ ਨਹੀਂ ਮੇਰਾ ਜੇ ਗੁਜ਼ਾਰਾ ਹੋ ਰਿਹਾ ਨਾ, ਉਹਦਾ ਗੁਜ਼ਾਰਾ ਵੀ ਬਸ ਔਖਾ ਜਿਹਾ ਹੀ ਹੋ ਰਿਹਾ। ਮੈਨੂੰ ਸਮਝ ਨਹੀਂ ਲੱਗਦੀ ਸਰਕਾਰ ਨੇ ਜਦੋਂ ਗੱਫੇ ਦੇਣੇ ਹੁੰਦੇ ਨਾ ਖੁੱਲੇ, ਜਦੋਂ ਕਿਤੇ ਬੇਲ ਆਊਟ ਪੈਕੇਜਸ ਦੇਣੇ ਹੁੰਦੇ ਆ ਵੱਡੀਆਂ ਵੱਡੀਆਂ ਕੰਪਨੀਆਂ ਨੂੰ, ਕਾਰਪੋਰੇਟਸ ਨੂੰ, ਤੇ ਸਰਕਾਰ ਨਾ ਆਪਦੇ ਖਜ਼ਾਨੇ ਦੇ ਦਰਵਾਜ਼ੇ ਐਂ ਖੋਲ ਦਿੰਦੀ ਆ ਵੀ ਚੱਕ ਲਓ ਬਸ, ਤੇ ਆਮ ਜਿਹੜਾ ਟੈਕਸ ਪੇਅਰ ਆ ਉਹਦੇ ਤੇ ਕੱਟ ਤੇ ਕੱਟ ਕੱਟ ਤੇ ਕੱਟ। ਇਹ ਹਾਲ ਆ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਆ ਜੀ, ਇਹ ਸਿਰਫ ਤੇ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਆ। ਨੰਬਰ ਇਹਨਾਂ ਦਾ 905-456-5020 ਹੈ। ਤੁਸੀਂ ਕੋਈ ਪ੍ਰੋਪਰਟੀ ਖਰੀਦੀ ਆ, ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਘਰ ਆ ਲਿਆ, ਕੋਈ ਕੌਂਡੋ ਲਈ ਆ ਜਾਂ ਵੇਚੀ ਆ, ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਕਰਨਾ, ਤੇ ਇਸ ਜਿਵੇਂ ਮੈਂ ਦੱਸਿਆ ਵੀ ਤੁਹਾਨੂੰ ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਣ ਦੇਣਗੇ, ਕਿਉਂਕਿ ਰੀਅਲ ਸਟੇਟ ਦਾ ਕੰਮ ਹੀ ਕਰਦੇ ਨੇ, ਇਸ ਕਰਕੇ ਇਸ ਕੰਮ ਚ ਮਾਹਰ ਰਹੇ ਨੇ, ਤਾਂ ਕਲੋਜ਼ਿੰਗ ਵਾਲੇ ਦਿਨ ਬਹੁਤ ਪ੍ਰੋਬਲਮ ਆ ਜਾਂਦੀਆਂ ਜੀ, ਕਈ ਵਾਰੀ ਕਲੋਜ਼ਿੰਗ ਹੁੰਦੀ ਨਹੀਂ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ ਜੀ। ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ 490 ਬ੍ਰੈਮਲੀ ਰੋਡ ਇਹਨਾਂ ਦਾ ਆਫਿਸ ਆ, ਆਸਰਾ ਲਾਇਰਸ, 9054562020 ਉਹਨਾਂ ਦਾ ਨੰਬਰ ਆ। ਸਾਡੇ ਦੂਜੇ ਸਪਾਂਸਰ ਨੇ ਅੱਜ ਦੇ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, 6476643000 ਉਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ ਤੁਸੀਂ ਕਿਸੇ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਦੇ ਤਹਿਤ ਜਾਂ ਫੈਮਿਲੀ ਕਲਾਸ ਵੀਜ਼ਾ ਦੇ ਤਹਿਤ ਆਪਣੇ ਕਿਸੇ ਰਿਸ਼ਤੇਦਾਰ, ਦੋਸਤ ਮਿੱਤਰ ਨੂੰ ਇੰਡੀਆ ਤੋਂ ਬੁਲਾਉਣਾ, ਫੈਮਿਲੀ ਮੈਂਬਰ ਨੂੰ ਬੁਲਾਉਣਾ, ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ। ਇਮੀਗ੍ਰੇਸ਼ਨ ਦੀਆਂ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ, ਉਹਨਾਂ ਦਾ ਕੋਈ ਨਾ ਕੋਈ ਹੱਲ ਆ ਜਿਹੜਾ ਕਰਨਗੇ। 6476463000 3000 ਇਹਨਾਂ ਦਾ ਨੰਬਰ ਹੈਗਾ ਹੈ। ਤੇ ਇੱਕ ਸਾਡੇ ਸਪੌਂਸਰ ਨੇ ਜੀ, ਭੁਪੇਸ਼ ਵਰਮਾ ਜੀ, ਇਹ ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ। ਨੰਬਰ ਇਹਨਾਂ ਦਾ 6476647477 ਆ। ਤੁਸੀਂ ਘਰ ਵੇਖ ਰਹੇ ਹੋ ਤੇ ਤੁਹਾਨੂੰ ਲੱਗਦਾ ਤੁਹਾਡੀ ਮੋਰਗੇਜ ਨਹੀਂ ਹੋਣੀ, ਆਪ ਹੀ ਅਜ਼ਿਊਮ ਕਰੀ ਬੈਠੇ ਹੋਏ, ਕਹਿੰਦੇ ਜੀ ਸਾਡੇ ਕੋਲ ਆਓ, ਅਸੀਂ ਪ੍ਰੋਫੈਸ਼ਨਲ ਹੈਗੇ ਆ, ਸਾਨੂੰ ਪਤਾ ਮੋਰਗੇਜ ਕਿਵੇਂ ਕਰਾਉਣੀ ਆ, ਤੁਹਾਡੀ ਇਨਕਮ ਵਗੈਰਾ ਕੈਲਕੂਲੇਟ ਕਰਕੇ ਅੰਦਾਜ਼ਾ ਲਾ ਕੇ ਕਿਹੜਾ ਲੈਂਡਰ ਤੁਹਾਡੇ ਫਿੱਟ ਬੈਠਦਾ, ਅਸੀਂ ਤੁਹਾਡੀ ਮੋਰਗੇਜ ਕਰਾ ਦਾਂਗੇ ਕਹਿੰਦੇ। ਕਈ ਵਾਰੀ ਕੈਸ਼ ਇਨਕਮ ਹੁੰਦੀ ਹੈ ਆਪਣੀ, ਕਈ ਵਾਰੀ ਟੁੱਟਵੀਂ ਜੀ ਇਨਕਮ ਹੁੰਦੀ ਹੈ, ਕਈ ਵਾਰੀ ਆਪਾਂ ਦੋ ਜੋਬਸ ਕਰਦੇ ਹੁੰਦੇ ਹਾਂ, ਇਹ ਸਾਰਾ ਕੁਝ ਟੇਕ ਕੇਅਰ ਕਰਕੇ ਤੁਹਾਡੀ ਮੋਰਗੇਜ ਕਰਾ ਦੇਣਗੇ ਜੀ। 6476647477 ਇਹਨਾਂ ਦਾ ਨੰਬਰ ਹੈ। ਜੇ ਤੁਹਾਡੇ ਕੋਲ ਆਲਰੇਡੀ ਘਰ ਹੈਗਾ ਤੇ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਪੈ ਗਈ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਜਾਂ ਰੀਫਾਈਨੈਂਸ ਕਰਾਉਣਾ, ਕਰ ਫਿਰ ਵੀ ਤੁਹਾਡੀ ਮਦਦ ਕਰਨਗੇ। 6476647777 ਇਹਨਾਂ ਦਾ ਨੰਬਰ ਹੈਗਾ, ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਤੇ ਇੱਕ ਸਾਡੇ ਸਪੌਂਸਰ ਨੇ ਜੀ, ਉਹ ਰੈਨੋਵੇਸ਼ਨ ਦਾ ਕੰਮ ਕਰਦੇ ਆ, ਸੈਪਰੇਟ ਐਂਟਰੈਂਸ ਕੱਢਦੇ ਨੇ, ਰਜਿੰਦਰ ਸਿੰਘ ਜੀ, 6479668843 ਉਹਨਾਂ ਦਾ ਨੰਬਰ ਆ। ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ, ਲੀਗਲ ਬੇਸਮੈਂਟ ਬਣਾਉਣੀ ਆ, ਤੁਸੀਂ ਪਰਮਿਟ ਲੈ ਲਿਆ ਤੇ ਐਂਟਰੈਂਸ ਹੈ ਨਹੀਂ, ਉਹਨੂੰ ਸਾਈਡ ਤੋਂ ਕਢਾਉਣੀ ਐਂਟਰੈਂਸ ਜਾਂ ਬੈਕਯਾਰਡ ਤੋਂ ਐਂਟਰੈਂਸ ਕਢਾਉਣੀ ਆ, ਵਿੰਡੋਜ਼ ਵੱਡੀਆਂ ਕਰਾਉਣੀਆਂ, ਜ਼ਰੂਰ ਤੁਸੀਂ ਇਹਨਾਂ ਨਾਲ ਤਾਲਮੇਲ ਕਰੋ। 6479662843 ਹੈਗਾ ਜੀ ਇਹਨਾਂ ਦਾ ਨੰਬਰ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਇਹ ਤਾਂ ਸੀ ਜੀ ਸਾਡੇ ਸਪੌਂਸਰ ਦੇ ਸਨੇਹ। ਤੇ ਇੱਕ ਤੁਹਾਨੂੰ ਅਸੀਂ ਜਿਹੜੀ ਅਫਸੋਸ ਵਾਲੀ ਸੂਚਨਾ ਜਿਹੜੀ ਉਹ ਦੇਣੀ ਹੈ, ਵੈਸੇ ਕੱਲ ਰਾਣਾ ਜੀ ਵੀ ਦੇ ਗਏ ਨੇ, ਸਾਡੇ ਵੀਰ ਨੇ ਜੀ ਅਮਰਜੀਤ ਰਾਏ ਰੇਡੀਓ ਸ਼ੋਅ ਕਰਦੇ ਨੇ, ਟੀ ਵੀ ਸ਼ੋਅ ਵੀ ਕਰਦੇ ਨੇ, ਉਹ ਮੀਡੀਆ ਨਾਲ ਬਹੁਤ ਲੰਮੇ ਅਰਸੇ ਤੋਂ ਜੁੜੇ ਹੋਏ ਨੇ। ਤੇ ਉਹਨਾਂ ਦੇ ਪਿਤਾ ਜੀ ਵਿਛੋੜਾ ਦੇ ਗਏ ਸੀ ਜੀ ਆਹ ਪਿਛਲੇ ਦਿਨਾਂ ਦੇ ਵਿੱਚ, 28 ਸਤੰਬਰ ਨੂੰ। 95 ਸਾਲ ਦੀ ਉਹਨਾਂ ਦੀ ਉਮਰ ਸੀ। ਤੇ ਇਹ ਦੋਸਤੋ ਰਿਸ਼ਤਾ ਤੁਹਾਨੂੰ ਪਤਾ, ਪੇਰੈਂਟਸ ਦਾ ਜਾਂ ਕੋਈ ਵੀ ਰਿਸ਼ਤਾ ਇਸ ਤਰ੍ਹਾਂ ਦਾ ਹੁੰਦਾ ਵੀ ਉਮਰ ਜਿੰਨੀ ਮਰਜ਼ੀ ਹੋ ਜੇ, ਪਰ ਜਿਹੜੇ ਪਰਿਵਾਰ ਦੇ ਵਿੱਚੋਂ ਕੋਈ ਬਜ਼ੁਰਗ ਜਾਂਦਾ ਨਾ, ਤੇ ਉਹਦਾ ਜਿਹੜਾ ਦੁੱਖ ਤੇ ਅਫਸੋਸ ਆ, ਉਹ ਪਰਿਵਾਰ ਵਾਲੇ ਸਮਝ ਸਕਦੇ ਆ, ਆਪਾਂ ਵੀ ਸਮਝ ਸਕਦੇ ਹਾਂ। ਆਪਾਂ ਕਹਿ ਦਿੰਦੇ ਹਾਂ ਭਾਵੇਂ ਵੀ ਲੰਮੀ ਉਮਰ ਭੋਗ ਕੇ ਚਲੇ ਗਏ, ਠੀਕ ਹੈ, ਇਹ ਗੱਲ ਠੀਕ ਹੈ, ਸੱਚਾਈ ਹੈ, ਜਿਹੜਾ ਆਇਆ ਉਹਨੇ ਚਲਿਆ ਜਾਣਾ, ਪਰ ਜਿਹੜੇ ਪਰਿਵਾਰ ਦੇ ਵਿੱਚੋਂ ਜਾਂਦਾ ਜੀ, ਉਹ ਬਸ ਉਹ ਫਿਰ ਕਈ ਸਾਲ ਜਿਹੜੀਆਂ ਯਾਦਾਂ ਨਾ, ਜਿਹੜੀਆਂ ਉਹ ਜਦੋਂ ਕੋਈ ਕੰਮ ਕਰਦੇ ਆ, ਜਦੋਂ ਉਸ ਕਮਰੇ 'ਚ ਜਾਂਦੇ ਆ, ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੁੰਦੀਆਂ, ਖਾਸ ਕਰਕੇ ਮਾਂ ਪਿਓ ਦਾ ਰਿਸ਼ਤਾ ਹੀ ਸਭ ਤੋਂ ਅਹਿਮ ਰਿਸ਼ਤਾ ਜੀ ਦੁਨੀਆਂ ਦੇ ਵਿੱਚ। ਅਜੇ ਬੱਚਿਆਂ ਦਾ ਰਿਸ਼ਤਾ ਵੀ ਹੈ, ਅਹਿਮ ਹੈ, ਪਰ ਓਨਾ ਅਹਿਮ ਨਹੀਂ ਹੈ। ਅਸੀਂ ਜੀ ਉਹਨਾਂ ਦੇ ਦੁੱਖ ਦੇ ਵਿੱਚ ਦੁੱਖ ਦਾ ਇਜ਼ਹਾਰ ਕਰਦੇ ਹਾਂ, ਅਸੀਂ ਵੀ ਨਾਲ ਖੜੇ ਹਾਂ ਉਹਨਾਂ ਦੇ। ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਉਹਨਾਂ ਦੇ ਪਿਤਾ ਜੀ ਦੀਆਂ, ਸਰਦਾਰ ਜੋਗਿੰਦਰ ਸਿੰਘ, ਪਿੰਡ ਪਾਸਲਾ ਉਹਨਾਂ ਦਾ, ਸਰਦਾਰ ਜੋਗਿੰਦਰ ਸਿੰਘ ਰਾਏ, ਤੇ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਹੈ ਉਹ 7 ਅਕਤੂਬਰ ਨੂੰ, ਯਾਨੀ ਅਗਲੇ ਸੋਮਵਾਰ ਨੂੰ, ਬ੍ਰੈਮਟਨ ਕ੍ਰੇਮਟੋਰੀਅਮ, ਜਿਹੜਾ ਬ੍ਰੈਮਵਿਨ ਕੋਰਟ ਤੇ 30 ਬ੍ਰੈਮਵਿਨ ਕੋਰਟ, ਟੋਰਮਨ ਤੇ ਸਟੀਲ ਦਾ ਏਰੀਆ, ਤੇ ਅਗਲੇ 7 ਅਕਤੂਬਰ ਨੂੰ, ਯਾਨੀ ਅਗਲੇ ਸੋਮਵਾਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ, ਇਹ ਜਿਹੜਾ ਬ੍ਰੈਮਟਨ ਕ੍ਰੇਮਟੋਰੀਅਮ ਆ, ਇੱਥੇ ਤੇ ਅੰਤਿਮ ਅਰਦਾਸ ਆ ਜਿਹੜੀ 2 ਤੋਂ ਲੈ ਕੇ 4 ਵਜੇ ਤੱਕ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਹੋਵੇਗੀ। ਤੇ ਤੁਸੀਂ ਇੱਕ ਮੀਡੀਆ ਗਰੁੱਪ ਵਾਲੇ ਜਿਹੜੇ ਸਰਦਾਰ ਅਮਰਜੀਤ ਸਿੰਘ ਰਾਏ ਆ, ਉਹਨਾਂ ਨਾਲ, ਉਹਨਾਂ ਦਾ ਫੋਨ ਨੰਬਰ ਵੈਸੇ ਤੁਹਾਨੂੰ ਪਤਾ, ਪਰ ਫਿਰ ਵੀ ਨੋਟ ਕਰ ਲਓ, 416-425-2627 ਉਹਨਾਂ ਦਾ ਨੰਬਰ ਆ। ਲਓ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਫੇਰ ਆਉਂਦੇ ਹਾਂ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168410478 ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀ ਟਰੁੱਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਦੀ, ਉਹਦੇ ਵਿੱਚ ਆਉਂਦਾ ਵੀ ਚਰਚ ਨੇ ਨਾ, ਚਰਚ ਜਿਹੜੀ ਧਾਰਮਿਕ ਸੰਸਥਾ, ਉਨ੍ਹਾਂ ਨੇ ਰੈਜ਼ੀਡੈਂਸ਼ੀਅਲ ਸਕੂਲ ਦਾ ਜਿਹੜੇ ਉਹ ਖੋਲ੍ਹੇ ਸੀ। ਵੈਸੇ ਇਹ ਬੜੀ ਹੈਰਾਨੀ ਦੀ ਗੱਲ ਆ ਬਈ, ਜਿੱਥੇ ਕੀ ਜੀ, ਦੁਨੀਆਂ ਦਾ ਵੱਡਾ ਹਿੱਸਾ ਜਿਹੜਾ ਗੁਲਾਮ ਬਣਾਇਆ ਜਿਹੜਾ ਬ੍ਰਿਟਿਸ਼ ਅੰਪਾਇਰ ਆ ਉਨ੍ਹਾਂ ਨੇ, ਉਹ ਜਿੱਥੇ ਵੀ ਗਏ ਨਾ, ਖਾਸ ਕਰਕੇ ਅਫਰੀਕਾ ਦੀ ਕੋਈ ਵਿਦਵਾਨ ਸੱਜਣ, ਕੋਈ ਫਿਲਾਸਫਰ ਐਗਜ਼ਾਮਪਲ ਦੇ ਰਿਹਾ, ਮੈਨੂੰ ਉਹਦਾ ਨਾਂ ਨਹੀਂ ਯਾਦ, ਪਰ ਮੈਨੂੰ ਉਹਦੀ ਗੱਲ ਯਾਦ ਆ, ਬੜੇ ਜਿੱਥੇ ਜਿੱਥੇ ਗਏ ਆ, ਬੜੇ ਸੋਹਣੇ ਤਰੀਕੇ ਨਾਲ ਲੋਕ ਉੱਥੇ ਰਹਿੰਦੇ ਸੀ ਪਹਿਲਾਂ। ਇਹਨਾਂ ਨੇ ਜਾ ਕੇ ਇਹੋ ਜਿਹੀਆਂ ਚਾਲਾਂ ਚੱਲੀਆਂ, ਆਪਣੇ ਉੱਤੇ ਜਾਣੀ ਬੁਰਕਾ ਪਾਇਆ ਮਾਨਵਤਾ ਦਾ, ਵੀ ਅਸੀਂ ਸਭ ਤੋਂ ਸਿਆਣੇ ਹਾਂ, ਅਸੀਂ ਬੜੇ ਐਡਵਾਂਸਡ ਹਾਂ, ਅਸੀਂ ਹਿਊਮੈਨੀਟੇਰੀਅਨ ਮਤਲਬ ਹੈਲਪ ਲੈ ਕੇ ਆਉਂਦੇ ਹਾਂ, ਜਿੱਥੇ ਕੋਈ ਆਫਤ ਆਉਂਦੀ ਹੈ ਅਸੀਂ ਤੁਹਾਡੇ ਨਾਲ ਵਪਾਰ ਕਰਾਂਗੇ, ਤੁਹਾਡੇ ਕੋਲ ਪੈਸੇ ਆਉਣਗੇ, ਤੁਹਾਡੀ ਜ਼ਿੰਦਗੀ ਸੋਹਣੀ ਬਣੂਗੀ। ਕਹਿੰਦੇ ਜੀ ਇਹਨਾਂ ਨੇ ਅਫਰੀਕਾ ਦੇ ਵਿੱਚ, ਕਹਿੰਦੇ ਅਫਰੀਕਨ ਲੋਕਾਂ ਕੋਲ ਪਹਿਲਾਂ ਲੈਂਡ ਸੀ, ਜਿਵੇਂ ਸਰਦਾਰ ਬਲਵਿੰਦਰ ਸਿੰਘ ਦੱਸ ਕੇ ਗਏ ਨਾ, ਵੀ ਨੇਚਰ ਨਾਲ ਬੜਾ ਡੂੰਘਾ ਪਿਆਰ ਸੀ, ਹੁੰਦਾ ਹੀ ਇਨਸਾਨ ਦਾ ਕੀ, ਸਾਰੀ ਕਾਇਨਾਤ ਹੈ ਹੀ ਨੇਚਰ, ਕੁਦਰਤ ਵਿੱਚ ਵੜੀ ਹੋਈ ਆ ਜੀ, ਨੇਚਰ ਦਾ ਕੁਦਰਤ ਦਾ ਹੀ ਰੂਪ ਆ। ਤੇ ਅਫਰੀਕਨ ਲੋਕਾਂ ਕੋਲ ਲੈਂਡ ਸੀ ਕਹਿੰਦੇ, ਤੇ ਬ੍ਰਿਟਿਸ਼ ਲੋਕ ਜਦੋਂ ਗਏ, ਬ੍ਰਿਟਿਸ਼ ਕਹਿੰਦੇ ਜੀ ਤੁਸੀਂ ਆਹ ਹੁਣ ਬਸ ਨਾ, ਤੁਸੀਂ ਆਹ ਬਸ ਬਾਈਬਲ ਚੱਕੋ ਤੇ ਅੱਖਾਂ ਬੰਦ ਕਰ ਲਓ, ਮਤਲਬ ਕਹਿਣ ਦਾ ਧਿਆਨ ਧਰ ਲਓ। ਕਹਿੰਦੇ ਉਹਨਾਂ ਨੇ ਬਾਈਬਲ ਹੱਥ ਚ ਫੜੀ, ਉਹਨਾਂ ਨੇ ਧਿਆਨ ਧਰਿਆ ਬਾਈਬਲ ਦਾ, ਕਹਿ ਲਓ ਜਾਂ ਰੱਬ ਦਾ, ਤੇ ਜਦੋਂ ਅੱਖਾਂ ਖੋਲੀਆਂ, ਅਫਰੀਕਨ ਲੋਕਾਂ ਦੇ ਕੋਲੇ ਦੇ ਹੱਥਾਂ ਦੇ ਵਿੱਚ ਬਾਈਬਲ ਸੀ ਤੇ ਬ੍ਰਿਟਿਸ਼ ਲੋਕਾਂ ਦੇ ਹੱਥ ਦੇ ਵਿੱਚ ਉਹਨਾਂ ਦੀ ਲੈਂਡ ਸੀ। ਬਸ ਇੰਨੀ ਕੀ ਗੱਲ ਹੀ ਆ ਜੀ, ਇਹਦਾ ਮਤਲਬ ਤੁਸੀਂ ਆਪੇ ਸਮਝ ਲਓ। ਦੁਨੀਆਂ ਨੂੰ, ਸਾਰੀ ਨੂੰ ਇਹਨਾਂ ਨੇ ਗੁਲਾਮ ਆ ਜਿਹੜਾ ਉਹ ਬਣਾਇਆ। ਅੱਛਾ, ਪਿਛਲੇ ਹਫ਼ਤੇ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਵੀ ਆ। ਜਦੋਂ ਬ੍ਰਿਟਿਸ਼ ਹਕੂਮਤ ਦੀ ਗੱਲ ਚੱਲਦੀ ਆ ਤੇ ਜਿਹੜੇ ਬ੍ਰਿਟਿਸ਼ ਹਕੂਮਤ ਦੇ ਨਾਲ ਲੜੇ ਆ ਉਹਨਾਂ ਦੀ ਗੱਲ ਵੀ ਜ਼ਰੂਰ ਚੱਲਦੀ ਆ। ਵੈਸੇ ਤਾਂ ਸ਼ਹੀਦ ਭਗਤ ਸਿੰਘ ਦਾ ਜਿਹੜਾ ਜਨਮ ਦਿਨ, ਜਿਹੜਾ ਸ਼ਹੀਦੀ ਦਿਨ ਆ, ਉਹਦੀ ਕੋਈ ਵੀ ਜਿਹੜੀ ਪਰਸਨੈਲਿਟੀ ਹੁੰਦੀ ਆ ਉਹ ਅਹਿਮੀਅਤ ਰੱਖਦੀ ਆ, ਵੀ ਉਹਨੇ ਕੋਈ ਇਨਸਾਨ ਅਹਿਮੀਅਤ ਰੱਖਦਾ ਵੀ ਉਹਨੇ ਜ਼ਿੰਦਗੀ ਕਿਵੇਂ ਜਿਉਈ ਆ ਤੇ ਕਿਵੇਂ ਉਹ ਜ਼ਿੰਦਗੀ ਜਿਉਂ ਕੇ ਤੇ ਉਹ ਗਿਆ ਦੁਨੀਆਂ ਦੇ ਵਿੱਚ। ਜਨਮ ਤਾਂ ਸਾਰਿਆਂ ਦਾ ਹੀ ਹੋ ਜਾਂਦਾ, ਜਨਮ ਤਾਂ ਹੋਣਾ ਹੀ ਹੋਣਾ, ਜੇ ਜਨਮ ਹੋਇਆ ਤਾਂ ਫੇਰ ਹੀ ਜ਼ਿੰਦਗੀ 'ਚ। ਜਨਮ ਹੋਣਾ ਅਹਿਮੀਅਤ ਨਹੀਂ ਰੱਖਦਾ, ਬੰਦਾ ਕਿਹੜੇ ਤਰੀਕੇ ਨਾਲ ਆਪਦੀ ਜ਼ਿੰਦਗੀ ਜਿਉਂਦਾ, ਸਾਰੀ ਜ਼ਿੰਦਗੀ ਦੇ ਵਿੱਚ ਕੀ ਕਰਦਾ, ਕੀ ਉਹਦੀ ਪ੍ਰਾਪਤੀ ਹੈ, ਇਹ ਫਿਰ ਬੰਦਾ ਜਦੋਂ ਦੁਨੀਆਂ ਦੇ ਵਿੱਚ ਉਹ ਜਾਂਦਾ ਨਾ, ਫੇਰ ਉਹਦਾ ਲੇਖਾ ਜੋਖਾ ਜਿਹੜਾ ਇਹ ਇੱਥੇ ਬੈਠੇ ਇਨਸਾਨ ਹੀ ਕਰਦੇ, ਵੀ ਹਾਂ ਸੋਹਣੀ ਜ਼ਿੰਦਗੀ ਜਿਉਈ, ਸੰਤੁਸ਼ਟੀ ਵਾਲੀ ਜ਼ਿੰਦਗੀ ਜਿਉਈ, ਐਗਜ਼ਾਮਪਲ ਬਣਿਆ ਜ਼ਿੰਦਗੀ, ਭਾਵੇਂ 5-7-10 ਸਾਲ ਛੋਟੀ ਹੋਵੇ ਪਰ ਐਗਜ਼ਾਮਪਲ ਬਣਨਾ ਚਾਹੀਦਾ। ਤੇ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਜਿਵੇਂ ਇੱਥੋਂ ਦੇ ਜਿਹੜੇ ਵਾਰੀਅਰਸ ਆ ਉਹਨਾਂ ਦੀ ਗੱਲ ਕਰਕੇ ਗਏ ਨੇ ਸਰਦਾਰ ਬਲਵਿੰਦਰ ਸਿੰਘ। ਇਸੇ ਤਰ੍ਹਾਂ ਸਾਡਾ ਜਿਹੜਾ ਯੋਧਾ ਸੀ ਪੰਜਾਬ ਦਾ ਸ਼ਹੀਦ ਭਗਤ ਸਿੰਘ, ਬ੍ਰਿਟਿਸ਼ ਹਕੂਮਤ ਦੇ ਖਿਲਾਫ ਹੱਸ ਕੇ ਫਾਂਸੀ ਚੜ੍ਹਨ ਵਾਲਾ, ਤੇ ਮਨ ਦੇ ਵਿੱਚ ਉਹਦੇ ਇਹ ਸੀ ਵੀ ਜ਼ਿੰਦਗੀ ਨੂੰ ਤਾਂ ਮੈਂ ਬਹੁਤ ਪਿਆਰ ਕਰਦਾ, ਇਹ ਜੀ ਗੱਲ ਨਹੀਂ, ਮਰਨਾ ਕੋਈ ਵੀ ਨਹੀਂ ਚਾਹੁੰਦਾ, ਪਰ ਉਹ ਕਹਿੰਦਾ ਵੀ ਮੇਰੀ ਮੌਤ ਤੋਂ ਬਾਅਦ ਜਿਹੜੀਆਂ ਭਾਰਤੀ ਇੰਡੀਅਨ ਪੰਜਾਬੀ ਮਾਵਾਂ ਨੇ ਉਹ ਹੱਸ ਕੇ ਆਪਦੇ ਬੱਚਿਆਂ ਨੂੰ ਇਸ ਰਾਹ ਤੇ ਤੋਰਨਗੀਆਂ, ਤੇ ਉਨੀ ਦੇਰ ਤੋਰਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਬ੍ਰਿਟਿਸ਼ ਹਕੂਮਤ ਆ ਇੱਥੋਂ ਨਹੀਂ ਚਲੀ ਜਾਂਦੀ। ਬੜਾ ਕੁਝ ਲਿਖਿਆ ਜੀ ਭਗਤ ਸਿੰਘ ਨੇ, ਬੜਾ ਕੁਝ ਲਿਖਿਆ, ਤੇ ਹੈਰਾਨੀ ਦੀ ਗੱਲ ਆ ਵੀ 1980 ਤੱਕ ਉਹਦਾ ਜਿਹੜਾ ਕੁਝ ਲਿਖਿਆ ਨਾ ਉਹਨੂੰ ਲੁਕੋ ਕੇ ਰੱਖਿਆ ਗਿਆ। ਇਹ ਤਾਂ 84-85 ਦੇ ਵਿੱਚ, ਖੈਰ ਟੁੱਟਵੀਆਂ ਲਿਖਤਾਂ ਤਾਂ ਬਾਹਰ ਆਉਂਦੀਆਂ ਰਹੀਆਂ, ਉਹਦੇ ਭਾਣਜੇ ਨੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਹਿੰਮਤ ਕੀਤੀ ਇੰਗਲੈਂਡ ਦੇ ਵਿੱਚੋਂ ਲਾਹੌਰ ਜੇਲ੍ਹ ਦੇ ਵਿੱਚੋਂ ਉਹਦੀਆਂ ਪੁਰਾਣੀਆਂ ਲਿਖਤਾਂ ਉਹਨੂੰ ਕੋਰਲੇਟ ਕਰਕੇ, ਕਈ ਪਰਚੇ ਤਾਂ 1933 ਦੇ ਛਪੇ ਹੋਏ ਨੇ ਜਿਨ੍ਹਾਂ ਦੇ ਵਿੱਚ ਭਗਤ ਸਿੰਘ ਦੀਆਂ ਲਿਖਤਾਂ ਲੱਗੀਆਂ ਹੋਈਆਂ। ਚਲੋ ਜੀ, ਉਹਨੇ ਉਹਦੀਆਂ ਲਿਖਤਾਂ ਦੀ ਕਿਤਾਬ ਛਾਪੀ ਸੀ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀ ਲਿਖਤਾਂ, ਉਹਨਾਂ ਲਿਖਤਾਂ ਦੇ ਵਿੱਚੋਂ ਪਤਾ ਲੱਗਦਾ ਵੀ ਸ਼ਹੀਦ ਭਗਤ ਸਿੰਘ ਕਿਹੋ ਜਿਹਾ ਸੀ। ਬਹੁਤ ਵਾਰ ਸਾਡੇ ਲੋਕ ਨਾ ਗੱਲਾਂ ਰਾਹੀਂ ਕਹਾਣੀਆਂ ਰਾਹੀਂ ਅੰਦਾਜ਼ਾ ਲਾ ਲੈਂਦੇ ਨੇ, ਪਰ ਜਦੋਂ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਪੜ੍ਹਦੇ ਹਾਂ ਨਾ ਤਾਂ ਦਿਮਾਗ ਆ ਜਿਹੜਾ ਖੁੱਲ ਜਾਂਦਾ ਵੀ ਐਡਾ ਛੋਟੀ ਉਮਰ ਦਾ ਜਿਹੜਾ ਨੌਜਵਾਨ ਸੀ ਇੰਨਾ ਡੂੰਘਾ ਸੋਚਦਾ ਸੀ ਉਹਦੀ ਜਿਹੜੀ ਚੀਜ਼ਾਂ ਨੂੰ ਵਰਤਾਰਿਆਂ ਨੂੰ ਸਮਝਣ ਦੀ ਜਿਹੜੀ ਉਹਦੇ ਕੋਲ ਵਿਧੀ ਸੀ ਉਹ ਇੰਨੀ ਵਿਗਿਆਨਕ ਸੀ ਤੇ ਜੇਲ੍ਹ ਦੇ ਵਿੱਚ ਉਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਜਿਹਨੇ ਉਹਦਾ ਨਜ਼ਰੀਆ ਜਿਹੜਾ ਹੋਰ ਸਪਸ਼ਟ ਕਰਤਾ। ਪਹਿਲਾਂ ਕਈ ਵਾਰੀ ਆਪਾਂ ਕਿਸੇ ਗੱਲ ਬਾਰੇ ਅਸਪਸ਼ਟ ਹੁੰਦੇ ਹਾਂ ਨਾ, ਪੂਰੀ ਕਲੈਰਿਟੀ ਨਹੀਂ ਹੁੰਦੀ, ਜਦੋਂ ਫਿਰ ਆਪਾਂ ਕਿਤਾਬਾਂ ਪੜ੍ਹਦੇ ਹਾਂ ਆਪਾਂ ਨੂੰ ਕਲੈਰਿਟੀ ਬਣਦੀ ਆ। ਕਿਤਾਬਾਂ ਸਾਡਾ ਨਾ ਜਿਹੜਾ ਦਿਮਾਗ ਆ ਉਹ ਖੋਲ ਦਿੰਦੀਆਂ ਨੇ, ਪਰ ਉਹ ਦਿਮਾਗ ਉਸ ਮੋਡ ਦੇ ਵਿੱਚ ਹੋਣਾ ਚਾਹੀਦਾ ਤਾਂ ਹੀ ਉਹ ਖੋਲਦੀਆਂ ਕਿਤਾਬਾਂ। ਜੇ ਸਾਡਾ ਉਹ ਜਿਹੜਾ ਦਿਮਾਗ ਬੰਦ ਪਿਆ, ਅੱਖਾਂ ਮੂਹਰੇ ਅਸੀਂ ਰੱਟੇ ਅੱਖਾਂ ਨਾਲ ਅਸੀਂ ਰੱਟੇ ਲਾਈ ਜਾਂਦੇ, ਦਿਮਾਗ ਸਾਡਾ ਖੁੱਲ੍ਹਾ ਨਹੀਂ, ਜ਼ਬਾਨ ਸਾਡੀ ਚੱਲੀ ਜਾਂਦੀ ਹੈ, ਕੰਨ ਵੀ ਖੁੱਲ੍ਹੇ ਨੇ, ਪਰ ਮਾਇੰਡ ਸਾਡਾ ਕਲੋਜ਼ਡ ਆ। ਫਿਰ ਕਿਤਾਬ ਨੇ ਤੁਹਾਨੂੰ ਕੁਛ ਨਹੀਂ ਬਦਲਣਾ, ਕੋਈ ਇਹੋ ਜਿਹਾ ਕੋਈ ਕਿਤਾਬ ਆਪਣੇ ਆਪ ਤੁਹਾਨੂੰ ਕੁਛ ਨਹੀਂ ਕਰਦੀ। ਪਰ ਇੰਨਾ ਜ਼ਰੂਰ ਆ ਜੇ ਤੁਹਾਡੇ ਕੋਲ ਗਿਆਨ ਸਿੱਖਣ ਦੀ ਵਿਧੀ ਆ ਗਈ ਤੇ ਕਿਤਾਬਾਂ ਨਾ ਇਸ ਨੂੰ ਇਸ ਜਿਹੜੀ ਗਿਆਨ ਸਿੱਖਣ ਦੀ ਜਿਹੜੀ ਵਿਧੀ ਆ ਇਸ ਨੂੰ ਅਮੀਰ ਕਰ ਦਿੰਦੀ ਆ, ਤੁਸੀਂ ਥੋੜੇ ਸਮੇਂ ਚ ਬਹੁਤਾ ਕੁਝ ਸਿੱਖ ਲੈਂਦੇ ਹੋ, ਕਿਉਂਕਿ ਉਹਦੇ ਵਿੱਚ ਕਿਤਾਬ ਲਿਖਣ ਵਾਲੇ ਦੀ ਸਾਰੀ ਜ਼ਿੰਦਗੀ ਦਾ ਤਜਰਬਾ ਹੁੰਦਾ। ਭਗਤ ਸਿੰਘ ਸਿਖਾਉਂਦਾ, ਕਹਿੰਦਾ 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 ਬੰਦਿਆ ਤੂੰ ਪੜ੍ਹ, ਨੌਜਵਾਨਾਂ ਨੂੰ ਸੇਧ ਦਿੰਦਾ, ਕਹਿੰਦਾ ਨੌਜਵਾਨ ਨੂੰ ਪੜ੍ਹੋ ਘੋਖੋ ਤੁਸੀਂ ਤਾਂ ਕਿ ਤੁਸੀਂ ਹਰੇਕ ਗੱਲ ਦਾ ਜਵਾਬ ਦੇ ਸਕੋ। ਸਾਡੇ ਜਿਹੜਾ ਭਾਰਤੀ ਕਲਚਰ ਆ ਨਾ ਉਹਦੇ ਵਿੱਚ ਸਾਡੇ ਜੀ ਹਜ਼ੂਰੀਏ ਬਹੁਤ ਨੇ, ਵੱਡਿਆਂ ਨੂੰ ਜੀ ਕਹਿਣਾ ਬਿਲਕੁਲ ਜੀ ਸੀ ਕਹਿਣਾ ਚਾਹੀਦਾ, ਦੇਖੋ ਐਟੀਕੇਟਸ ਨੇ ਮੈਨਰਸ ਨੇ ਜੀ ਕਹਿਣਾ ਚਾਹੀਦਾ, ਪਰ ਜੀ ਕਹਿਣਾ ਚਾਹੀਦਾ ਦਾ ਮਤਲਬ ਇਹ ਨਹੀਂ ਵੀ ਤੁਸੀਂ ਹਰ ਗੱਲ ਨੂੰ ਮੰਨੀ ਜਾਓ ਠੀਕ, ਨਹੀਂ, ਜਿਹੜੀ ਗਲਤ ਆ ਗਲਤ ਨੂੰ ਗਲਤ, ਠੀਕ ਨੂੰ ਠੀਕ, ਇਹ ਤਾਂ ਵੱਡਿਆਂ ਦਾ ਆਦਰ ਆ ਨਾ ਤੁਸੀਂ ਜੀ ਕਹੀ ਜਾਓ। ਪਰ ਜੇ ਜਿਹੜੇ ਵੱਡੇ ਨੇ ਜਾਂ ਸਾਡੇ ਇਤਿਹਾਸ ਚ ਕੋਈ ਮਾੜੀ ਗੱਲ ਪਈ ਆ ਜਿਹੜੀ ਸਾਇੰਟੀਫਿਕਲੀ ਟਰੂ ਨਹੀਂ ਹੈਗੀ ਤਾਂ ਉਸ ਦਾ ਵਿਰੋਧ ਕਰਨਾ ਵੀ ਸਾਡਾ ਫਰਜ਼ ਬਣਦਾ। ਬਹੁਤ ਵਾਰੀ ਅਸੀਂ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ ਪਰ ਪੁਰਾਤਨਤਾ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਪਿਆ ਹੁੰਦਾ ਜਿਹੜਾ ਨਵੇਂ ਸਮੇਂ ਮੁਤਾਬਕ ਫਿੱਟ ਨਹੀਂ ਬੈਠਦਾ, ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਬਦਲਦਾ। ਭਗਤ ਸਿੰਘ ਉਹ ਫਿਲਾਸਫਰ ਆ ਸਾਡੇ ਸਮੇਂ ਪਿਛਲੇ 100-150 ਸਾਲਾਂ ਦਾ ਜਿਹਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਸਾਰਾ ਦਿਨ ਪੁਰਾਤਨਤਾ ਨੂੰ ਸਿਰ ਤੇ ਚੱਕ ਕੇ ਢੰਡੋਰਾ ਪਿੱਟੀ ਜਾਣਾ, ਅਸੀਂ ਇਹੋ ਜਿਹੇ ਸੀ, ਅਸੀਂ ਇਹੋ ਜਿਹੇ ਸੀ, ਉਹਦੇ 'ਚ ਬਹੁਤ ਗੱਲਾਂ ਗਲਤ ਹੁੰਦੀਆਂ। ਬੰਦਾ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ, ਵਿਚਾਰ ਬਦਲਦੇ ਨੇ, ਕੋਈ ਚੀਜ਼ ਸਥਿਰ ਨਹੀਂ ਹੈਗੀ, ਬਦਲਦੇ ਹਾਲਾਤਾਂ ਦੇ ਮੁਤਾਬਕ ਵੀ ਸਾਨੂੰ ਬਦਲਣਾ ਚਾਹੀਦਾ। ਚਾਰਲਸ ਡਾਰਵਿਨ ਵੀ ਆਪਣੀ ਥਿਊਰੀ ਦੇ ਵਿੱਚ ਕਹਿੰਦਾ ਉਹ ਨਸਲ ਖਤਮ ਹੋ ਜਾਂਦੀ ਹੈ ਜਿਹੜੀ ਸਮੇਂ ਦੇ ਹਿਸਾਬ ਦੇ ਨਾਲ ਹਾਲਾਤਾਂ ਦੇ ਹਿਸਾਬ ਦੇ ਨਾਲ ਆਪਣੇ ਮੁਤਾਬਕ ਨੂੰ ਢਾਲਦੀ ਨਹੀਂ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਤੁਸੀਂ ਓਪਰਚੂਨਿਸਟ ਬਣ ਜਾਓ, ਕੁਦਰਤ ਉਹਨਾਂ ਸਪੀਸੀਜ਼ ਨੂੰ ਸਿਲੈਕਟ ਕਰਕੇ ਅੱਗੇ ਵਧਣ ਦਾ ਮੌਕਾ ਦਿੰਦੀ ਹੈ ਜਿਹੜੀਆਂ ਸਪੀਸੀਜ਼ ਜਿਹੜੀਆਂ ਨਸਲਾਂ ਹੈ ਉਹ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਅਡੈਪਟ ਕਰ ਲੈਂਦੀਆਂ ਨੇ। ਜਿਹੜੀਆਂ ਨਸਲਾਂ ਬਦਲਦੀਆਂ ਨਹੀਂ ਨਾ, ਕੁਦਰਤ ਉਹਨਾਂ ਨੂੰ ਨਾ ਮੌਤ ਦੇ ਡੂੰਘੇ ਟੋਏ ਦੇ ਵਿੱਚ ਸੁੱਟ ਦਿੰਦੀ ਹੈ, ਉਹ ਨਸਲਾਂ ਹੀ ਖਤਮ ਹੋ ਜਾਂਦੀਆਂ, ਵੱਡੇ ਵੱਡੇ ਡਾਇਨੋਸੌਰਸ ਖਤਮ ਹੋ ਗਏ। ਤੁਸੀਂ ਜਿਹੜੀ ਇਹ ਵਿਧੀ ਆ ਨਾ ਐਵੋਲਿਊਸ਼ਨ ਦੀ ਪੜ੍ਹ ਕੇ ਦੇਖੋ ਤੁਸੀਂ, ਐਵੋਲਿਊਸ਼ਨ ਐਂਡ ਰੈਵੋਲਿਊਸ਼ਨ, ਤੁਹਾਨੂੰ ਇੰਨਾ ਕੁ ਨਜ਼ਾਰਾ ਆਊਗਾ। ਬਸ ਕਿਤੇ ਭਗਤ ਸਿੰਘ ਦੀਆਂ ਲਿਖਤਾਂ ਵੀ ਪੜ੍ਹਿਓ, ਫਿਰ ਕਿਸੇ ਦਿਨ ਗੱਲ ਕਰਾਂਗੇ। ਸਾਡਾ ਸਮਾਂ ਜਿਹੜਾ ਸਮਾਪਤ ਹੁੰਦਾ ਜਾਂਦਾ, ਸ਼ਾਇਦ ਇੱਕ ਅੱਧੀ ਐਡ ਰਹਿ ਗਈ, ਉਹ ਪਲੇ ਕਰਕੇ ਆਪਾਂ ਬਸ ਫਿਰ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਹਾਂ।
ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-0241 647-769-0241।
ٹرک کا گھومتا پہیہ کینیڈا کی معیشت کی ترقی کا ضامن،
آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک یو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک یو 519-622-0660، quicktruckcube.com۔
साडे कोल योजना है जो कि ओंटेरियो नु जोड़ रही है। रोजाना आवाजाही नु कटाउन लई नवीयां सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एह सब इस लई तां जो तुसी तेजी नाल, सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।